गुण गावो।
श्री अर्जुन विघ्नन के नाशक, विघ्नन के
नाशक,
श्री हर गोविंद शोभ सुमत प्रकाशक, श्री हर राय नमो कर
जोरी,
नमो कर जोरी। गुरु हर कृष्ण मनाए
बहोरी,
गुरु तेग बहादुर परम कृपाला, परम कृपाला। श्री गुरु गोविंद सिंह बिसाला, तहरों तहरा पर पुन पुन
सीसा,
पुन पुन सीसा। बंद हो बार बार जगदीश, जिसमें है अमृत ज्ञान है माणक भगत बैराग, श्री गुरु ग्रंथ साहिब उदद। बंदों कर अनुराग, सतगुर मम बेरी कट हो, निज बेरी परचार, एह बेरी होए भव सफल, बिन बेरी कर पार। एकंकारा सतगुरु तेहे प्रसाद सच होए, वाहे गुरु जी की फतेह। विघ्न विनाशन
सोए,
तन तन सच्चे पातशाह गरीब नवाज अंतरजामी, दीन दुनिया दे मालक, चबर शतर तखत दे मालक, राजन के राजा, महाराजन के महाराजा, लोक परलोक के रखियक, शब्दा अवतार, दीन दयाल कृपाल अंतरजामी, पूरन पार ब्रह्म परमेश्वर, सुखां दे सागर सच्चे पातशाह, वाहिगुरु अकाल पुरख सबरूप सच्चे पातशाह, अपने दासां दी, गरीबां दी सदा ही इज्जत पत रखण वाले, मेहरा करन वाले, बख्शिशां करन वाले सच्चे पातशाह, तन तन सतगुरु सच्चे पातशाह जी महाराज, तन तन सतगुरु श्री गुरु ग्रंथ साहिब जी महाराज,
तन तन श्री गुरु ग्रंथ साहिब जी महाराज।
बड़े ही प्रेम नाल सब संगतां उचारण करो दी, तन तन श्री गुरु ग्रंथ साहिब जी महाराज,
तन तन श्री गुरु ग्रंथ साहिब जी महाराज।
हजूर सच्चे पातशाह महाराज जी दी पवित्र हजूरी दे अंदर सुभाए मान, गुरु की साजी नवाजी, गुरु जी दा खास रूप, गुरु प्यारी संगत जीओ, आप जी महाराज जी दी हजूरी विच गुरबाणी दा अमृतमई रसमई कीर्तन सुन रहे सी। धन धन तू माता देव की, जे ग्रह प्रगटे रमैया कमलापति, धन धन बन खंड ब्रिंदा बना, जह खेले श्री नारायणा। सतगुरु जी दी अमृतमई गुरबाणी जी दा कीर्तन सरवण कीता। हुण आओ बड़े ही प्रेम नाल सारी संगत दोवें हाथ जोड़ के गज के फतेह बुलाओ जी, वाहिगुरु जी का खालसा,
वाहिगुरु जी की फतेह।
फेर आखो जी, वाहिगुरु जी का खालसा,
वाहिगुरु जी की फतेह।
सच्चे पातशाह महाराज जी दी पवित्र हाजूरी दे अंदर आप समूह संगतां ने जिथे गुरु जी दे दर्शन कीते ने, उथे कुछ समा जुड़ के बैठण दा सुभाग समा सानू सारिआं नू बख्शिश होया है। संगत जी, आप जी गुरु छेवें पातशाह महाराज जी की कथा सुन रहे सी। हर रोज कथा सुनने वालियां नूं बहुत ज्ञान की प्राप्ति हुंदी है जी। ਬਹੁਤ ਕੁਝ ਉਹਨਾਂ ਨੂੰ ਪਤਾ ਲੱਗਦਾ। ਆਮ ਪੁਰਸ਼ਾਂ ਨੂੰ ਜਿਸ ਇਤਿਹਾਸ ਦਾ ਨਹੀਂ ਪਤਾ ਹੁੰਦਾ ਜੀ, ਹਰ ਰੋਜ਼ ਗੁਰੂ ਕੇ ਪ੍ਰੇਮੀ ਜਦੋਂ ਆਉਂਦੇ ਨੇ ਕਥਾ ਸੁਣਦੇ ਨੇ ਬਹੁਤ ਸਾਰੀਆਂ ਐਸੀਆਂ ਬਾਤਾਂ ਦਾ ਪਤਾ ਲੱਗਦਾ ਹੈ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੋਤਰੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਬਾਬਾ ਆਨੰਦ ਜੀ, ਉਹਨਾਂ ਨੂੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਿੱਠੀ ਲਿਖ ਕੇ ਬੁਲਾਇਆ। ਬਾਬਾ ਜੀ ਚਿੱਠੀ ਪੜ੍ਹ ਕੇ ਬੜੀ ਖੁਸ਼ੀ ਦੇ ਨਾਲ ਸਤਿਗੁਰਾਂ ਦੇ ਕੋਲ ਗਏ, ਪਾਲਕੀ ਵਿੱਚ ਸੱਜ ਕੇ ਜੀ। ਬੜਾ ਹੀ ਤਿਆਗੀ ਬੈਰਾਗੀ ਜੀਵਨ ਸੀ ਬਾਬਾ ਜੀ ਦਾ, ਚਾ ਪਾਲਕੀ ਵਿੱਚ ਚੜ੍ਹਨ 'ਤੇ ਨਾ, ਪਰ ਜਦੋਂ ਬਾਬਾ ਗੜੀਆ ਜੀ ਨੇ ਆਖਿਆ ਵੀ ਤੁਹਾਨੂੰ ਬੈਠਣਾ ਹੀ ਪਏਗਾ, ਗੁਰੂ ਜੀ ਦਾ ਹੁਕਮ ਹੈ, ਫਿਰ ਬਾਬਾ ਗੜੀਆ ਜੀ ਪਾਲਕੀ ਦੇ ਵਿੱਚ, ਬਾਬਾ ਗੜੀਆ ਜੀ ਦੀ ਬੇਨਤੀ ਮੰਨ ਕੇ ਅਤੇ ਬਾਬਾ ਆਨੰਦ ਜੀ ਪਾਲਕੀ ਵਿੱਚ ਸੱਜ ਗਏ ਜੀ। ਹਾਂਜੀ, ਆਪ ਜੀ ਨੇ ਗੁਰੂ ਘਰ ਦਾ ਇਤਿਹਾਸ ਸੁਣਿਆ। ਜਦੋਂ ਕੀਰਤਪੁਰ ਸਾਹਿਬ ਦੇ ਨੇੜੇ ਆਏ, ਉਸ ਪਾਲਕੀ ਨੂੰ ਸੱਚੇ ਪਾਤਸ਼ਾਹ ਮਹਾਰਾਜ ਨੇ ਆਪ ਮੋਢਾ ਦਿੱਤਾ ਜੀ। ਬਾਬਾ ਆਨੰਦ ਜੀ ਨੇ ਪਾਲਕੀ ਵਿੱਚੋਂ ਹੀ ਛਾਲ ਮਾਰ ਦਿੱਤੀ, ਮੇਰੇ ਵਿੱਚ ਐਡੀ ਯੋਗਤਾ ਨਹੀਂ ਹੈਗੀ, ਦਾਸਾਂ ਦੀ ਪਾਲਕੀ ਨੂੰ ਮਾਲਕ ਨਹੀਂ ਮੋਢਾ ਦਿੰਦੇ ਜੀ। ਜਾ ਕੇ ਘੁੱਟ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਫੜ ਲਏ। ਮਹਾਰਾਜ ਨੇ ਛਾਤੀ ਨਾਲ ਲਾਇਆ, ਸੀਨੇ ਨਾਲ ਲਾਇਆ, ਜੋ ਬਚਨ ਹੋਏ ਉਹ ਆਪ ਜੀ ਨੇ ਸੁਣੇ ਜੀ। ਮਹਾਰਾਜ ਆਪਣੇ ਆਸਣ 'ਤੇ ਲੈ ਕੇ ਬੜੀ ਸੋਹਣੀ ਵਿਛਾਈ 'ਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਪੋਤਰੇ ਨੂੰ, ਬਾਬਾ ਆਨੰਦ ਜੀ ਨੂੰ ਬਿਠਾਇਆ। ਅੱਜ ਹੀ ਗੁਰਮੁਖ ਪਿਆਰੇ ਗੋਇੰਦਵਾਲ ਸਾਹਿਬ ਤੋਂ ਹੋ ਕੇ ਆਏ, ਉਹ ਕਹਿੰਦੇ ਕੱਲ੍ਹ ਪ੍ਰਸੰਗ ਸੁਣ ਕੇ ਉੱਥੇ ਗਏ ਅਤੇ ਜਦੋਂ ਉਹਨਾਂ ਨੂੰ ਪੁੱਛਿਆ, ਉੱਥੇ ਸੇਵਾ ਕਰਨ ਵਾਲਿਆਂ ਨੂੰ ਨਹੀਂ ਪਤਾ ਹੈਗਾ ਵੀ ਬਾਬਾ ਆਨੰਦ ਜੀ ਵੀ ਕੋਈ ਹੋਏ ਜੀ। ਕਮਾਲ ਦੀ ਗੱਲ ਇਹ ਹੈ। ਹਾਂਜੀ, ਇਸ ਕਰਕੇ ਜਿਹੜਾ ਬੰਦਾ ਰੋਜ਼ ਸੁਣੇਗਾ ਉਹਨੂੰ ਬਹੁਤ ਗੱਲਾਂ ਦਾ ਪਤਾ ਲੱਗਣ ਲੱਗ ਪੈਂਦਾ ਜੀ। ਜਿਹੜੇ ਸੇਵਾਦਾਰ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਜੀ ਅਸੀਂ ਤਾਂ ਪਹਿਲੀ ਵਾਰੀ ਸੁਣਿਆ ਵੀ ਗੁਰੂ ਅਮਰਦਾਸ ਸਾਹਿਬ ਜੀ ਦਾ ਵੀ ਕੋਈ ਪੋਤਰਾ ਸੀਗਾ ਜੀ। ਕਹਿੰਦੇ ਸੁਣਿਆ ਹੀ ਪਹਿਲੀ ਵਾਰੀ ਹੈ ਜੀ, ਐਸੀਆਂ ਫੌਜਾਂ ਵੀ ਹੈਗੀਆਂ ਜੀ। ਸੱਚੇ ਪਾਤਸ਼ਾਹ ਮਹਾਰਾਜ ਨੇ ਬਾਬਾ ਆਨੰਦ ਜੀ ਦਾ, ਸਤਿਗੁਰੂ ਜੀ ਦੇ ਪੋਤਰੇ ਦਾ ਬਹੁਤਾ ਸਤਿਕਾਰ ਕੀਤਾ, ਬਹੁਤਾ ਸਤਿਕਾਰ ਕੀਤਾ। ਅਤੇ ਜਦੋਂ ਆਪ ਜੀ ਨੇ ਸੁਣਿਆ, ਮਹਾਰਾਜ ਨੇ ਸਿੱਖਾਂ ਨੂੰ ਆਖਿਆ, ਭਾਈ ਬਾਬਾ ਆਨੰਦ ਜੀ ਆਏ ਨੇ ਅਤੇ ਸਾਰੀਆਂ ਸੰਗਤਾਂ ਇੱਥੇ ਪਹੁੰਚੋ ਜੀ, ਖਾਲੀ ਹੱਥ ਕੋਈ ਵੀ ਨਾ ਆਵੇ। ਬਾਬਾ ਆਨੰਦ ਜੀ ਦੇ ਅੱਗੇ ਮਾਇਆ ਦਾ ਵੱਡਾ ਢੇਰ ਲੱਗ ਗਿਆ ਜੀ, ਵੱਡਾ ਢੇਰ ਜੀ। ਬਾਬਾ ਆਨੰਦ ਜੀ ਨੂੰ ਜਦੋਂ ਸਤਿਗੁਰੂ ਜੀ ਨੇ ਆਖਿਆ ਵੀ ਇਹ ਮਾਇਆ ਰੱਖ ਲਓ, ਅਤੇ ਬਾਬਾ ਆਨੰਦ ਜੀ ਨੇ ਉਸੇ ਵੇਲੇ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਮਾਇਆ ਨੂੰ ਤੁਸੀਂ ਵਰਤ ਸਕਦੇ ਹੋ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ, ਮੈਂ ਇਸ ਮਾਇਆ ਨੂੰ ਦਲਿੱਦਰ ਦਾ ਰੂਪ ਸਮਝਦਾ, ਜਿੰਨੀ ਜ਼ਿਆਦਾ ਇਕੱਠੀ ਹੋਵੇਗੀ ਉਹਨੇ ਸੁੱਖ ਵਧੀ ਜਾਣਗੇ, ਉਹਨਾਂ ਫਿਰ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਿਆ ਜਾਏਗਾ ਜੀ। ਇਹ ਵੀ ਗੁਰਮੁਖਾਂ ਦੀ ਅਵਸਥਾ। ਵੈਸੇ ਸਤਿਗੁਰੂਆਂ ਨੇ ਬਾਣੀ ਵਿੱਚ ਇੱਕ ਕਿਰਪਾ ਕੀਤੀ ਹੈ। ਗੱਜ ਕੇ ਸਾਰੀ ਸੰਗਤ ਆਖੋ ਵਾਹਿਗੁਰੂ
ਵਾਹਿਗੁਰੂ।
ਗੁਰਮੁਖਾਂ ਕੋਲ ਵੀ ਮਾਇਆ ਆ ਜਾਂਦੀ ਹੈ ਸੰਗਤ ਜੀ, ਪਰ ਗੁਰਮੁਖ ਜਿਹੜੇ ਗੁਰੂ ਵੱਲ ਮੁੱਖ ਰੱਖਦੇ ਨੇ, ਜਿਹੜੇ ਵਾਹਿਗੁਰੂ ਜੀ ਦਾ ਨਾਮ ਜਪਦੇ, ਉਹਨਾਂ ਦਾ ਸਾਰਾ ਕੁਝ ਪਵਿੱਤਰ ਹੋ ਜਾਂਦਾ ਜੀ। ਹਾਂਜੀ, ਗੁਰਮੁਖ ਸਭ ਪਵਿੱਤਰ ਹੈ, ਧਨ ਸੰਪੈ ਮਾਇਆ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਸਾਰੰਗ ਦੀ ਵਾਰ ਵਿੱਚ, ਗੁਰਮੁਖ ਸਭ ਪਵਿੱਤਰ ਹੈ, ਧਨ ਸੰਪੈ ਮਾਇਆ। ਗੁਰਮੁਖ ਕੋਲ ਜਿਹੜੀ ਮਾਇਆ ਹੈ ਉਹ ਵੀ ਪਵਿੱਤਰ ਹੀ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਧਨ ਸੰਪੈ ਮਾਇਆ। ਹਾਂਜੀ, ਹਰ ਅਰਥ ਜੋ ਖਰਚਦੇ ਦੇਂਦੇ ਸੁੱਖ ਪਾਇਆ। ਕਿਉਂ? ਉਹਨਾਂ ਨੇ ਹਰੀ ਅਰਥ ਖਰਚਣੇ ਜੀ, ਆਪਣੇ ਸੁੱਖਾਂ ਵਾਸਤੇ ਨਹੀਂ ਇੰਨੀ ਖਰਚਣੀ ਜਿੰਨੀ ਰੱਬ ਵਾਸਤੇ ਖਰਚਣੀ। ਰੱਬ ਦੇ ਪਿਆਰਿਆਂ ਨੂੰ ਮਾਇਆ ਦੇ ਕੇ ਮਾਇਆ ਸਫਲੀ ਕਰ ਲੈਣੀ ਜੀ। ਧਿਆਨ ਨਾਲ ਸੁਣਿਓ, ਹਰ ਅਰਥ ਜੋ ਖਰਚਦੇ ਦੇਂਦੇ ਸੁੱਖ ਪਾਇਆ। ਅੱਗੋਂ ਮਹਾਰਾਜ ਕਿਰਪਾ ਕਰਦੇ, ਜੋ ਹਰ ਨਾਮ ਧਿਆਏ ਦੇ ਤਿੰਨ ਤੋਟ ਨਾ ਆਇਆ। ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ।
ਜਿਹੜੇ ਵਾਹਿਗੁਰੂ ਜੀ ਦਾ ਨਾਮ ਜਪਦੇ ਨੇ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੇ ਪਦਾਰਥਾਂ ਦੀ ਮਾਇਆ ਦੀ ਤੋਟ ਨਹੀਂ ਜੀ ਆਉਂਦੀ ਜੀ। ਹਾਂਜੀ, ਉਹਨਾਂ ਕੋਲ ਐਸੀ ਗੱਲ ਨਹੀਂ ਵੀ ਮਾਇਆ ਦੀ ਕਮੀ ਹੁੰਦੀ। ਵੇਖੋ ਨਾ ਜੀ, ਸੰਸਾਰੀ ਬੰਦਾ ਜਿਸ ਮਾਇਆ ਦੇ ਪਿੱਛੇ ਤੁਰਿਆ ਫਿਰਦਾ, ਮੈਨੂੰ ਮਿਲ ਜੇ ਮੈਨੂੰ ਮਿਲ ਜੇ, ਜਿਉਂ ਬੰਦਾ ਸਵੇਰੇ ਘਰੋਂ ਬਾਹਰ ਨਿਕਲਦਾ ਜੀ, ਸਾਰੀ ਦਿਹਾੜੀ ਵਿਚਾਰਾ ਮਾਇਆ ਵਾਸਤੇ ਹੀ ਕੰਮ ਕਰ ਰਿਹਾ ਜੀ। ਕੋਈ ਲਗਾਤਾਰ ਖਲੋ ਕੇ ਕੰਮ ਕਰ ਰਿਹਾ, ਕੋਈ ਬੈਠ ਕੇ ਕਰ ਰਿਹਾ, ਕੋਈ ਚੱਲ ਕੇ ਕਰ ਰਿਹਾ, ਬੰਦਾ ਦੁਨੀਆਂ ਵਾਲੀ ਮਾਇਆ ਇਕੱਠੀ ਕਰਨ ਨੂੰ ਤੁਰਨ ਦਿਆ ਜੀ। ਰੱਬ ਦੇ ਪਿਆਰੇ ਇੱਕ ਥਾਂ ਤੇ ਬੈਠੇ ਭਜਨ ਕਰੀ ਜਾਂਦੇ ਜੀ, ਉਹਨਾਂ ਨੂੰ ਉੱਥੇ ਹੀ ਤੋਟ ਕੋਈ ਨਹੀਂ ਆਉਂਦਾ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਨਾਮ ਦੀ ਵਡਿਆਈ, ਜੋ ਹਰ ਨਾਮ ਧਿਆਏਂਦੇ ਤਿੰਨ ਤੋਟ ਨਾ ਆਇਆ। ਅੱਗੋਂ ਸੁਣੋ, ਗੁਰਮੁਖਾਂ ਨਦਰੀ ਆਪਦਾ ਮਾਇਆ ਸੁੱਟ ਪਾਇਆ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਗੁਰਮੁਖਾਂ ਨੂੰ ਕੋਲ ਮਾਇਆ ਦੀ ਕਮੀ ਕੋਈ ਨਹੀਂ ਹੈਗੀ, ਪਰ ਉਹ ਤਿਆਗਦੇ ਪਤਾ ਕਿਉਂ ਜੀ? ਗੁਰਮੁਖਾਂ ਨਦਰੀ ਆਮਦਾ, ਗੁਰਮੁਖਾਂ ਨੂੰ ਇਹ ਗੱਲ ਵੇਖ ਪੈਂਦੀ ਹੈ ਵੀ ਇਸ ਮਾਇਆ ਵਿੱਚ ਸਦਾ ਸੁੱਖ ਨਹੀਂ ਹੈਗੇ ਜੀ। ਸਦਾ ਸੁੱਖ ਕਾਹਦੇ ਵਿੱਚ ਹੈ? ਨਾਮ ਸਦਾ ਸੁਖਦਾਈ, ਹਰ ਕੋ ਨਾਮ ਸਦਾ ਸੁਖਦਾਈ।
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 ਗੁਰਮੁਖੋ, ਰੱਬ ਦੇ ਪਿਆਰਿਆਂ ਨੂੰ ਨਾਮ ਜਪ ਜਪ ਕੇ ਇਹ ਗੱਲ ਮਹਿਸੂਸ ਹੋ ਜਾਂਦੀ ਹੈ ਵੀ ਮਾਇਆ ਵਿੱਚ ਬਾਹਰੀ ਪਦਾਰਥਾਂ ਵਿੱਚ ਸਦਾ ਸੁੱਖ ਨਹੀਂ ਹੈਗੇ ਜੀ। ਇਸ ਕਰਕੇ ਗੁਰਮੁਖਾਂ ਨਦਰੀ ਆਮਦਾ, ਉਹਨਾਂ ਦੀ ਦ੍ਰਿਸ਼ਟੀ 'ਚ ਇਹ ਗੱਲ ਆ ਜਾਂਦੀ ਹੈ, ਫਿਰ ਮਾਇਆ ਸੁੱਟ ਪਾਇਆ, ਉਹ ਮਾਇਆ ਨੂੰ ਤਿਆਗ ਵੀ ਦਿੰਦੇ ਜੀ। ਫਿਰ ਜੀ ਆਮ ਬੰਦੇ ਵਾਸਤੇ ਨਹੀਂ, ਇਹ ਨਾ ਸਮਝੋ ਵੀ ਮੈਂ ਕਥਾ ਕਰਨ ਦੀ ਹਾਂ ਅਤੇ ਮੈਂ ਬੜਾ ਤਿਆਗੀ ਹੈਗਾ ਜੀ। ਬੜੇ ਬੜੇ ਗਿਆਨੀ ਇਹ ਤਾਂ ਕਹਿ ਰਹੇ ਜੀ ਵੀ ਮਾਇਆ ਨਾਗਣੀ 'ਚ ਇਹਦੇ ਕੋਲ ਨਾ ਜਾਇਓ, ਪਰ ਆਪ ਉਸੇ ਨਾਗਣੀ ਨੂੰ ਕੀਲ ਕੇ ਜੇਬ 'ਚ ਪਾ ਲੈਂਦੇ ਜੀ ਉਹ ਜੀ। ਹਾਂਜੀ, ਸੱਚੇ ਪਾਤਸ਼ਾਹ ਮਿਹਰ ਕਰਨ, ਗੁਰਮੁਖਾਂ ਨਦਰੀ ਆਮਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮਾਇਆ ਸੁੱਟ ਪਾਇਆ, ਨਾਨਕ ਭਗਤਾਂ ਹੋਰ ਜਿੱਤ ਨਾ ਆਵਈ ਹਰ ਨਾਮ ਸਮਾਇਆ। ਭਗਤ ਇਸ ਪਾਸੇ ਧਿਆਨ ਹੀ ਨਹੀਂ ਦਿੰਦੇ ਜੀ, ਉਹ ਤੇ ਬਸ ਨਾਮ ਵਿੱਚ ਹੀ ਧਿਆਨ ਜੋੜੀ ਰੱਖਦੇ ਜੀ। ਅੱਠੇ ਪੈਰ ਉਹਨਾਂ ਨੂੰ ਕੰਮ ਹੀ ਇੱਕੋ ਹੈਗਾ, ਕੀ ਜੀ? ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ।
ਨਾਨਕ ਭਗਤਾਂ ਹੋਰ ਚਿੱਤ ਨਾ ਆਵਈ ਹਰ ਨਾਮ ਸਮਾਇਆ। ਉਹਨਾਂ ਦੇ ਅੰਦਰ ਨਾਮ ਸਮਾ ਜਾਂਦਾ, ਉਹਨਾਂ ਨੂੰ ਦੁਨੀਆਂ ਦੀ ਚੀਜ਼ ਹੀ ਕੋਈ ਚੰਗੀ ਨਹੀਂ ਜੀ ਲੱਗਦੀ ਜੀ। ਕਮਾਲ ਦੀ ਗੱਲ ਹੈ ਜੀ, ਆਮ ਬੰਦਾ ਜਿਸ ਮਾਇਆ ਦੇ ਪਿੱਛੇ ਭੱਜਿਆ ਫਿਰਦਾ ਜੀ, ਰੱਬ ਦੇ ਪਿਆਰੇ ਸਹਿਜੇ ਉਸ ਮਾਇਆ ਦਾ ਤਿਆਗ ਕਰ ਰਹੇ ਜੀ। ਹਾਂਜੀ, ਗੱਲ ਕੀ ਜੀ? ਉਹ ਵਾਹਿਗੁਰੂ ਜੀ ਦੀ ਕਿਰਪਾ, ਵਾਹਿਗੁਰੂ ਜੀ ਦੀ ਬਖਸ਼ਿਸ਼, ਵਾਹਿਗੁਰੂ ਜੀ ਦੀ ਮਿਹਰ। ਕੀ ਜੀ? ਜੋ ਹਰ ਨਾਮ ਧਿਆਏਂਦੇ ਤਿੰਨ ਤੋਟ ਨਾ ਆਇਆ। ਤੁਸੀਂ ਨਾਮ ਜਪੀ ਚੱਲੋ, ਦੁਨੀਆਂ ਦੇ ਕਿਸੇ ਪਦਾਰਥ ਦੀ ਤੁਹਾਡੇ ਕੋਲ ਤੋਟ ਨਹੀਂ ਰਹੇਗੀ ਜੀ। ਸਭ ਕੁਝ ਮਿਲੇਗਾ, ਸਾਰੇ ਸੁੱਖ ਸਾਧਨ ਮਿਲ ਜਾਣਗੇ, ਕੰਮ ਇੱਕ ਕਰਨਾ ਪੈਣਾ ਜੀ, ਨਾਮ ਜਪਣਾ ਪੈਣਾ ਜੀ। ਦੁਨੀਆਂ ਦੇ ਸਾਰੇ ਕੰਮ ਕਰਦੇ ਹਾਂ ਅਤੇ ਨਾਮ ਨਹੀਂ ਜਪਦੇ, ਸਾਰੇ ਕੰਮ ਕੀਤੇ ਹੋਏ ਵਿਅਰਥ ਹੋ ਜਾਂਦੇ ਜੀ। ਹਾਂਜੀ, ਅਤੇ ਇੱਕ ਨਾਮ ਜਪ ਲਈਏ ਤਾਂ ਸਾਰੇ ਹੀ ਸਫਲੇ ਹੋ ਜਾਂਦੇ ਜੀ। ਹਾਂਜੀ, ਇਸ ਕਰਕੇ ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ, ਗੁਰਮੁਖਾਂ ਦਾ ਸਾਰਾ ਕੁਝ ਹੀ ਪਵਿੱਤਰ ਹੈ। ਜੇ ਉਹਨਾਂ ਕੋਲ ਮਾਇਆ ਵੀ ਹੈ, ਉਹ ਵੀ ਪਵਿੱਤਰ ਹੀ ਹੈ। ਕਿਉਂ? ਹਰ ਅਰਥ ਖਰਚਦੇ ਨੇ, ਇਸ ਕਰਕੇ ਕੋਈ ਤੋਟ ਨਹੀਂ ਹੈਗੀ ਉੱਥੇ। ਬਾਬਾ ਆਨੰਦ ਜੀ ਨੇ ਆਖਿਆ, ਮਹਾਰਾਜ ਮਾਇਆ ਤੁਸੀਂ ਰੱਖੋ। ਮਹਾਰਾਜ ਕਹਿੰਦੇ ਨਹੀਂ। ਸਤਿਗੁਰੂ ਜੀ ਦੇ ਬਾਰ ਬਾਰ ਕਹਿਣ ਉੱਤੇ ਫਿਰ ਬਾਬਾ ਆਨੰਦ ਜੀ ਨੇ ਮਾਇਆ ਆਪਣੇ ਪੁੱਤਰ ਨੂੰ ਦੇ ਦਿੱਤੀ ਜੀ। ਹਾਂਜੀ, ਆਖਿਆ ਪੁੱਤਰ ਸੁੱਖ ਭੁਗਤ, ਸੁੱਖ ਲਓ ਇਹਦੇ ਨਾਲ, ਪਰ ਜਿੰਨੀ ਲੋੜ ਹੈ ਉਨੀ ਵਰਤਿਓ, ਬਾਕੀ ਗੁਰਸਿੱਖਾਂ ਨੂੰ ਦੇ ਦਿਓ, ਸੰਗਤ ਵਿੱਚ ਵਰਤਾ ਦਿਓ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਇੱਕ ਦਿਨ ਬਾਬਾ ਮੋਹਰੀ ਜੀ ਦੇ ਮਨ ਵਿੱਚ ਵਿਚਾਰ ਆਇਆ ਜੀ,
ਥੋੜ੍ਹੀ ਜਿਹੀ ਬਾਤ ਕਰੋ ਐਂਡ ਵਾਲੀ ਜੀ।
ਬਾਬਾ ਮੋਹਰੀ ਜੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੂੰ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਅਜੇ ਆਖਿਆ ਨਹੀਂ, ਵਾਹਿਗੁਰੂ ਸੋਚਣ ਹੀ ਦਏ ਜੀ, ਇੰਨੀ ਮਾਇਆ ਗੁਰੂ ਘਰ ਵਿੱਚ ਚੜ੍ਹਦੀ ਹੈ, ਸਾਡੇ ਪਿਤਾ ਜੀ ਗੁਰਤਾ ਗੱਦੀ ਦੇ ਮਾਲਕ ਨੇ ਸਾਨੂੰ ਇੱਕ ਦਮੜਾ ਨਹੀਂ ਦਿੰਦੇ ਜੀ। ਉਹਨਾਂ ਦੇ ਮਨ 'ਚ ਫੁਰਨਾ ਆ ਗਿਆ ਜੀ। ਅਰੇ ਫੁਰਨਾ ਹੀ ਆਇਆ, ਉਸੇ ਰਾਤ ਹੀ ਮਹਾਰਾਜ ਨੇ ਬਾਬਾ ਮੋਹਰੀ ਜੀ ਨੂੰ ਆਵਾਜ਼ ਮਾਰੀ ਦੀ, ਬੱਲੂ ਜੀ ਨੂੰ ਆਖਿਆ ਸਾਰੀ ਮਾਇਆ ਹੀ ਇਹਦੇ ਅੱਗੇ ਰੱਖ ਦੇ, ਇਹਨੂੰ ਆਖੇ ਵੀ ਮਾਇਆ ਗਿਣੇ। ਉਹ ਸਿੱਕੇ ਸਨ ਜੀ ਗਿਣਨ ਲੱਗ ਪਏ, ਹੱਥ ਕਾਲੇ ਹੋ ਗਏ ਜੀ। ਹਾਂਜੀ, ਜਦੋਂ ਹੱਥ ਕਾਲੇ ਹੋ ਗਏ ਨਾ ਜੀ, ਅਗਲੇ ਦਿਨ ਬੜਾ ਮਲ ਮਲ ਕੇ ਹੱਥ ਸਾਫ਼ ਕਰਨ ਤੇ ਹੱਥ ਸਾਫ਼ ਨਾ ਆਉਣ ਜੀ। ਬਾਬਾ ਮੋਹਰੀ ਜੀ ਦੇ ਅਗਲੇ ਦਿਨ ਹੱਥ ਕਾਲੇ ਸਨ। ਮਹਾਰਾਜ ਕਹਿੰਦੇ, ਮੋਹਰੀ ਜੀ ਆ ਹੱਥ ਕਿਉਂ ਕਾਲੇ ਹੋ ਗਏ ਤੁਹਾਡੇ? ਸੱਚੇ ਪਾਤਸ਼ਾਹ ਮਾਇਆ ਗਿਣ ਗਿਣ ਹੱਥ ਕਾਲੇ ਹੋ ਗਏ। ਮਹਾਰਾਜ ਕਹਿੰਦੇ, ਵੇਖ ਲਿਆ ਮਾਇਆ ਦਾ ਸੁੱਖ? ਕਹਿਣ ਲੱਗੇ, ਅਜੇ ਤੇ ਹੱਥ ਹੀ ਕਾਲੇ ਹੋਏ ਨੇ, ਜੇ ਮਾਇਆ ਬੰਦੇ ਦੇ ਮਨ ਉੱਤੇ ਪ੍ਰਭਾਵ ਛੱਡ ਜੇ ਤੇ ਬੰਦੇ ਦਾ ਮਨ ਵੀ ਕਾਲਾ ਹੋ ਜਾਂਦਾ। ਕਹਿਣ ਲੱਗੇ, ਮਨ ਵੀ ਕਾਲਾ ਹੋ ਜਾਂਦਾ। ਹਾਂਜੀ, ਬੜਾ ਕੁਝ ਤਿਆਗ ਬੈਰਾਗ ਦੀਆਂ ਗੱਲਾਂ ਮੇਰੇ ਅਰਗੇ ਕਰ ਲੈਂਦੇ ਨੇ, ਪਰ ਸੰਗਤ ਜੀ ਇਹੋ ਜਿਹੀ ਅਵਸਥਾ ਬੜੀ ਵੱਡੀ ਹੈ। ਹੁਣ ਆਪਾਂ ਲੜੀਵਾਰ ਕਥਾ ਵਾਲੇ ਪਾਸੇ ਆਈਏ। ਕੱਲ੍ਹ ਤੁਸੀਂ ਪ੍ਰਸੰਗ ਸੁਣਿਆ, ਉਹ ਪਾਲਕੀ ਪੱਕੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਆਨੰਦ ਜੀ ਨੂੰ ਦੇ ਦਿੱਤੀ। ਠੀਕ ਹੈ, ਤੁਸੀਂ ਤਿਆਗੀ ਬੈਰਾਗੀ ਹੋ, ਪਰ ਇਹ ਗੁਰੂ ਘਰ ਵੱਲੋਂ ਬਖਸ਼ਿਸ਼ ਹੈ, ਇਹ ਪਾਲਕੀ ਤੁਸੀਂ ਆਪਣੇ ਕੋਲ ਰੱਖੋ। ਬਾਬਾ ਆਨੰਦ ਜੀ ਨੇ ਪਾਲਕੀ ਫਿਰ ਉਹ ਆਪਣੇ ਕੋਲ ਰੱਖ ਲਈ ਜੀ। ਹੁਣ ਇਹਦੇ ਤੋਂ ਅੱਗੇ ਕਥਾ ਚੱਲਣੀ ਹੈ। ਸਭ ਸਿੱਖ ਸੰਗਤਾਂ, ਗੁਰੂ ਘਰ ਦਾ ਪਵਿੱਤਰ ਇਤਿਹਾਸ ਸੁਣੋ। ਜੋੜੋ ਦੋਵੇਂ ਹੱਥ ਤੇ ਆਖੋ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤਾਂ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ,
ਫਿਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਹਰਗੋਬਿੰਦ ਸਤਿਗੁਰ ਇਸ ਵਿਧ ਸਮੇਂ ਬਿਤਾਏ,
ਇਸ ਤਰੀਕੇ ਨਾਲ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਉੱਤੇ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਦਰਸ਼ਨ ਦੇ ਕੇ ਸਮਾਂ ਸਫਲਾ ਕਰ ਰਹੇ ਨੇ। ਹਾਂਜੀ,
ਸਿੱਖ ਸੰਗਤ ਆਵਹਿ ਅਨੇਕ ਮਨ ਬਾਂਸ਼ਤ ਕੋ ਪਾਏ,
ਸਤਿਗੁਰੂ ਜੀ ਦੇ ਹਜ਼ੂਰ ਬੇਅੰਤੀ ਸਿੱਖ ਸੰਗਤਾਂ ਆ ਰਹੀਆਂ ਨੇ, ਮਨ ਇੱਛੇ ਫਲ ਪ੍ਰਾਪਤ ਹੋ ਰਹੇ। ਕੋਈ ਬ੍ਰਹਮ ਗਿਆਨ ਦੀ ਦਾਤ ਮੰਗਦਾ, ਕੋਈ ਦੁਨੀਆਂ ਦੀ ਮਾਇਆ ਮੰਗਦਾ। ਗੁਰਮੁਖੋ, ਬੰਦੇ ਨੂੰ ਹਰੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ ਜੀ। ਹਾਂਜੀ, ਜਿਹੜਾ ਮਨੁੱਖ ਜਿਹੜੀ ਜਿਹੜੀ ਵਸਤੂ ਮੰਗ ਰਿਹਾ, ਉਹਨੂੰ ਗੁਰੂ ਜੀ ਦੇ ਦਰਸ਼ਨ ਕਰਕੇ ਉਹ ਹੀ ਪ੍ਰਾਪਤ ਹੋ ਰਿਹਾ ਜੀ। ਹਾਂਜੀ,
ਬਾਬਕ ਹੁਤੋ ਅਗਾਰੀ ਗਾਵੈ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਦਿਨ ਸਮੇਂ ਤੇ ਸ਼ਾਮ ਨੂੰ ਭਾਈ ਬਾਬਕ ਜੀ ਕੀਰਤਨ ਕਰਦੇ ਹੁੰਦੇ ਸੀਗੇ ਜੀ। ਭਾਈ ਬਾਬਕ ਜੀ, ਉਦੋਂ ਇਹਨਾਂ ਬਾਜਿਆਂ ਨਾਲ ਕੀਰਤਨ ਨਹੀਂ ਸੀ ਹੁੰਦਾ, ਹਰਮੋਨੀਅਮ ਨਾਲ ਨਹੀਂ ਸੀ ਕੀਰਤਨ ਹੁੰਦਾ ਜੀ। ਉਦੋਂ ਰਬਾਬੀ ਸਿੱਖ ਹੁੰਦੇ ਸੀ, ਰਬਾਬੀ ਜੀ ਰਬਾਬ ਨਾਲ ਕੀਰਤਨ ਕਰਦੇ ਹੁੰਦੇ ਸੀ। ਜਿਹੜਾ ਰਬਾਬ ਹੈ ਨਾ ਜੀ, ਜਿਹੜੀ ਰਬਾਬ ਹੈ, ਇਹਦੇ ਵਿੱਚ ਵਾਹਿਗੁਰੂ ਨੇ ਐਸੀ ਕਲਾ ਰੱਖੀ ਹੈ ਜੀ, ਇਹਦੇ ਨਾਲ ਤਬਲੇ ਦੀ ਲੋੜ ਵੀ ਨਹੀਂ ਪੈਂਦੀ ਜੀ। ਹਾਂਜੀ, ਇਹ ਬੰਦਾ ਧਿਆਨ ਨਾਲ ਸੁਣੇ, ਇਉਂ ਲੱਗਦਾ ਵੀ ਦੂਜਾ ਸਾਜ਼ ਆਪੇ ਹੀ ਨਾਲ ਵੱਜ ਰਿਹਾ ਜੀ ਰਬਾਬ ਵਿੱਚ। ਜਦੋਂ ਕਿਤੇ ਦਰਬਾਰ ਸਾਹਿਬ ਸ਼ਾਮ ਦਾ ਕੀਰਤਨ ਹੋ ਰਿਹਾ ਹੋਵੇ ਨਾ, ਤੇ ਕਦੀ ਕਦੀ ਫਿਰ ਨਾਲ ਰਬਾਬ ਵੀ ਵੱਜਦੀ ਜੀ। ਹਾਂਜੀ, ਕਦੀ ਧਿਆਨ ਨਾਲ ਉਹਦੀ ਆਵਾਜ਼ ਸੁਣਿਓ, ਬੜੀ ਮਿੱਠੀ ਆਵਾਜ਼ ਹੁੰਦੀ ਜੀ ਰਬਾਬ ਦੀ। ਸੱਚੇ ਪਾਤਸ਼ਾਹ ਦੇ ਹਜ਼ੂਰ ਭਾਈ ਬਾਬਕ ਜੀ ਰਬਾਬੀ ਹਨ, ਸਵੇਰੇ ਸ਼ਾਮ ਦੀਵਾਨ ਸੱਜਦਾ ਹੈ, ਭਾਈ ਬਾਬਕ ਜੀ ਗੁਰਬਾਣੀ ਦਾ ਕੀਰਤਨ ਕਰਦੇ ਨੇ। ਹਾਂਜੀ,
ਸਦਾ ਕੀਰਤਨ ਕਰਤ ਸੁਣਾਵੇ,
ਭਾਈ ਬਾਬਕ ਜੀ ਦੀ ਜਿੰਨੀ ਉਮਰ ਸੀ ਉਹ ਗੁਰੂ ਘਰ ਵਿੱਚ ਬਤੀਤ ਹੋਈ, ਬਤੀਤ ਕੀ ਸਫਲੀ ਹੋ ਗਈ ਜੀ, ਤੇ ਸਦਾ ਹੀ ਸੰਗਤਾਂ ਨੂੰ ਵੀ ਕੀਰਤਨ ਕਰ ਕਰ ਸੁਣਾਇਆ, ਤੇ ਗੁਰਮੁਖੋ ਗੁਰੂ ਜੀ ਨੂੰ ਵੀ ਕੀਰਤਨ ਕਰ ਕਰ ਸੁਣਾਇਆ। ਗੱਜ ਕੇ ਆਖੋ ਵਾਹਿਗੁਰੂ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਭਾਈ ਬਾਬਕ ਜੀ ਨੂੰ ਮਾਇਆ ਦੀ ਕੋਈ ਕਮੀ ਨਹੀਂ ਰਹੀ ਜੀ। ਬਾਬਕ ਜੀ ਦੇ ਘਰ ਪਰਿਵਾਰ ਵਿੱਚ ਖੁੱਲ੍ਹਾ ਖਾਣ ਪੀਣ ਵਾਸਤੇ ਪਦਾਰਥ ਸਨ ਜੀ। ਗੁਰਮੁਖੋ ਇੱਕ ਗੱਲ ਦਾ ਧਿਆਨ ਰੱਖੋ, ਗੱਜ ਕੇ ਆਖੋ ਵਾਹਿਗੁਰੂ। ਸੱਤਾ ਤੇ ਬਲਵੰਡਾ ਦੋਵੇਂ ਭਰਾ ਸਨ, ਲੋਕਾਂ ਦੇ ਘਰਾਂ ਵਿੱਚ ਜਾ ਕੇ ਵਿਆਹ ਸ਼ਾਦੀ ਦੇ ਸਮੇਂ ਗਾਉਣਾ, ਪਰ ਗਰੀਬੀ ਦੂਰ ਨਹੀਂ ਸੀ ਹੋਈ ਜੀ ਉਹਨਾਂ ਦੀ, ਗਰੀਬੀ ਦੂਰ ਨਹੀਂ ਹੋਈ। ਕਿਸੇ ਨੇ ਦੱਸਿਆ ਵੀ ਤੁਹਾਨੂੰ ਰਾਗ ਆਉਂਦੇ ਨੇ ਤੇ ਗੁਰੂ ਅਰਜਨ ਸਾਹਿਬ ਬੜੇ ਪਿਆਰ ਨਾਲ ਰਾਗਾਂ ਦਾ ਕੀਰਤਨ ਸੁਣਦੇ ਤੇ ਗੁਰਬਾਣੀ ਨੂੰ ਕਰੋ ਯਾਦ ਤੇ ਗੁਰੂ ਅਰਜਨ ਸਾਹਿਬ ਨੂੰ ਕੀਰਤਨ ਸੁਣਾਓ ਤੁਹਾਨੂੰ ਕਮੀ ਕਿਸੇ ਗੱਲ ਦੀ ਨਹੀਂ ਦੀ ਰਹੇਗੀ। ਪਹਿਲਾਂ ਆਏ ਸੱਤਾ ਜੀ ਉਹਨਾਂ ਦੀ ਹਾਲਾਤ ਸੁਧਰ ਗਏ ਜੀ ਕੀਰਤਨ ਕਰ ਕਰ, ਫਿਰ ਬਲਵੰਡ ਜੀ ਆ ਗਏ ਜੀ ਹਾਂਜੀ, ਤੇ ਐਸੀ ਅਵਸਥਾ ਹੋਈ ਜਿਨ੍ਹਾਂ ਦੇ ਘਰ ਵਿੱਚ ਦੋ ਸਮੇਂ ਦਾ ਪ੍ਰਸ਼ਾਦਾ ਨਹੀਂ ਸੀ ਪੱਕਦਾ ਹੁੰਦਾ ਜੀ। ਹਾਂਜੀ, ਵਿਆਹ ਸ਼ਾਦੀ ਕਿਹੜਾ ਰੋਜ਼ ਹੁੰਦੇ ਹੁੰਦੇ ਸੀਗੇ ਜੀ, ਦੋ ਸਮੇਂ ਦਾ ਪ੍ਰਸ਼ਾਦਾ ਨਹੀਂ ਪੱਕਦਾ ਹੁੰਦਾ। ਸੰਸਾਰਕ ਤੌਰ 'ਤੇ ਇੰਨਾ ਬੁਰਾ ਹਾਲਾਤ ਸਨ, ਪਰ ਜਦੋਂ ਦੇ ਗੁਰੂ ਘਰ ਵਿੱਚ ਕੀਰਤਨ ਕਰਨ ਲੱਗੇ ਕਮੀ ਕੋਈ ਨਹੀਂ ਰਹੀ ਜੀ ਉਹਨਾਂ ਦੋਵਾਂ ਭਰਾਵਾਂ ਨੂੰ। ਗੱਜ ਕੇ ਆਖੋ ਵਾਹਿਗੁਰੂ। ਭੁੱਲ ਤੇ ਹਰ ਇੱਕ ਕੋਈ ਹੁੰਦੀ ਹੈ, ਪਰ ਵੇਖ ਲਓ ਬਾਅਦ ਵਿੱਚ ਸੱਤਾ ਤੇ ਬਲਵੰਡ ਜੀ ਨੇ ਵਾਰ ਲਿਖੀ ਗੁਰੂ ਜੀ ਦੀ ਸਿਫਤ ਵਿੱਚ, ਉਹ ਵਾਰ ਗੁਰਬਾਣੀ ਵਿੱਚ ਦਰਜ ਹੈਗੀ ਹੈ ਜੀ। ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤਾ ਡੂਮ ਆਖੀ। ਹਾਂਜੀ, ਸੱਤਾ ਬਲਵੰਡ ਜੀ ਤੋਂ ਬਾਅਦ ਇਹਨਾਂ ਫਿਰ ਭਾਈ ਬਾਬਕ ਜੀ ਨੇ ਕੀਰਤਨ ਕੀਤਾ ਸੀਗਾ ਗੁਰੂ ਘਰ ਵਿੱਚ ਜੀ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਭਾਈ ਬਾਬਕ ਜੀ ਕੀਰਤਨ ਕਰਕੇ ਗੁਰੂ ਜੀ ਦੀ ਖੁਸ਼ੀ ਲੈਂਦੇ ਨੇ। ਹਾਂਜੀ,
ਭਾਂਤ ਭਾਂਤ ਕੇ ਰਾਗਨ ਸਾਥ,
ਤੇ ਇਹ ਨਹੀਂ ਵੀ ਸਧਾਰਨ ਜੀਆਂ ਹੀ ਰੀਤਾਂ, ਹੇ ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੇ ਦੁਨੀਆਂ ਦੇ ਰਾਗੀ ਸਿੰਘਾਂ ਨੂੰ ਕੀਰਤਨੀਏ ਸਿੰਘਾਂ ਨੂੰ ਚੰਗੀ ਮਤ ਆਵੇ, ਕਿਉਂ ਹੁਣ ਤੇ ਗਾਣਿਆਂ ਵਾਲਾ ਕੀਰਤਨ ਹੁੰਦਾ ਜੀ, ਪਰ ਭਾਈ ਬਾਬਕ ਜੀ ਗੁਰਮੁਖੋ ਰਾਗਾਂ ਵਿੱਚ ਕੀਰਤਨ ਕਰਨਾ, ਰਾਗਾਂ ਵਿੱਚ ਜੀ। ਭਾਂਤ ਭਾਂਤ ਕੇ ਰਾਗਨ ਗਾਵੇ, ਜਿਹੜਾ ਸ਼ਬਦ ਬਿਲਾਵਲ ਰਾਗ ਵਿੱਚ ਗੁਰੂ ਜੀ ਨੇ ਉਚਾਰਨ ਕੀਤਾ ਉਹਨੂੰ ਬਿਲਾਵਲ ਰਾਗ ਵਿੱਚ ਹੀ ਗਾ ਕੇ ਸੁਣਾਉਣਾ ਜੀ। ਆਸਾ ਰਾਗ ਵਿੱਚ ਉਚਾਰਨ ਕੀਤਾ ਤੇ ਆਸਾ ਰਾਗ ਵਿੱਚ ਹੀ ਸੁਣਾਉਣਾ ਜੀ। ਭਾਈ ਬਾਬਕ ਜੀ ਬੜੇ ਪ੍ਰੇਮ ਨਾਲ ਕਈ ਤਰ੍ਹਾਂ ਦੇ ਰਾਗਾਂ ਦਾ ਕੀਰਤਨ ਗੁਰੂ ਜੀ ਨੂੰ ਸੁਣਾਉਂਦੇ ਨੇ। ਹਾਂਜੀ,
ਕਰ ਹੈ ਰਿਜਾਵਨ ਸਤਿਗੁਰ ਨਾਥ,
ਕੀਰਤਨ ਸੁਣਾ ਸੁਣਾ ਕੇ ਭਾਈ ਬਾਬਕ ਜੀ ਨੇ ਗੁਰਮੁਖੋ ਗੁਰੂ ਜੀ ਨੂੰ ਰਜਾ ਲਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਇੱਕ ਗੱਲ ਬੜੇ ਧਿਆਨ ਨਾਲ ਸੁਣਿਓ, ਕੀਰਤਨੀਏ ਦੀ ਡਿਊਟੀ ਬੜੀ ਵਧੀਆ ਡਿਊਟੀ ਹੈਗੀ ਜੀ। ਕੀਰਤਨੀਏ ਦੀ ਡਿਊਟੀ ਬੜੀ ਵਧੀਆ ਡਿਊਟੀ ਹੈ ਜੇ ਉਹ ਇਮਾਨਦਾਰੀ ਨਾਲ ਕਰੀ ਚੱਲੇ ਜੀ। ਹਰ ਵਕਤ ਗੁਰੂ ਘਰ ਦੇ ਵਿੱਚ ਰਹਿਣਾ, ਹਾਂਜੀ, ਗੁਰੂ ਜੀ ਦੇ ਦਰਸ਼ਨ ਕਰਨੇ ਤੇ ਗੁਰੂ ਜੀ ਦੀ ਗੋਦ ਵਿੱਚ ਬੈਠ ਕੇ ਗੁਰਬਾਣੀ ਦਾ ਕੀਰਤਨ ਕਰਨਾ, ਇਹ ਸਵਰਗ ਹੀ ਹੈ ਜ਼ਿੰਦਗੀ ਦੀ, ਹੋਰ ਕੀ ਹੈਗੀ ਜੀ। ਤੇ ਮੈਂ ਇੱਕ ਰਾਗੀ ਸਿੰਘ ਨੂੰ ਸੁਣ ਰਿਹਾ ਸਾਂ, ਬੜੀ ਖੁਸ਼ੀ ਹੋਈ ਜੀ। ਉਹ ਕੀਰਤਨ ਤੋਂ ਬਾਅਦ ਕਹਿ ਰਹੇ ਸਨ, ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ, ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਨਾਲ ਕੀਰਤਨ ਕਰ ਕਰਕੇ ਸਾਨੂੰ ਕੋਈ ਕਮੀ ਨਹੀਂ ਰਹਿ ਗਈ। ਕਹਿਣ ਲੱਗੇ ਸਾਡੀਆਂ ਸਾਰੀਆਂ ਭੁੱਖਾਂ ਦੂਰ ਹੋ ਗਈਆਂ। ਤੇ ਇਹ ਵੀ ਗੱਲ ਦੱਸੀ, ਉਹ ਕਹਿੰਦੇ ਕੀਰਤਨ ਕਰਕੇ ਜਿਹਦੀ ਭੁੱਖ ਦੂਰ ਨਾ ਹੋਵੇ ਉਹਦੇ ਫਿਰ ਬੁਰੇ ਭਾਗ ਹੀ ਨੇ। ਐਡੀ ਵੱਡੀ ਵਾਹਿਗੁਰੂ ਦੀ ਦਾਤ ਕੀਰਤਨ। ਹਾਂਜੀ, ਕਹਿਣ ਲੱਗੇ ਸਾਡੀ ਗੁਰੂ ਜੀ ਦੀ ਕਿਰਪਾ ਨਾਲ ਭੁੱਖਾਂ ਦੂਰ ਹੋ ਗਈਆਂ। ਗੱਜ ਕੇ ਆਖੋ ਵਾਹਿਗੁਰੂ। ਇੱਕ ਗੱਲ ਹੋਰ ਸੁਣੋ, ਬਾਬਾ ਆਨੰਦ ਸਿੰਘ ਜੀ ਦੀ ਬਹੁਤ ਵੱਡੀ ਅਵਸਥਾ ਸੀਗੀ ਜੀ। ਉਹ ਵੀ ਕੀਰਤਨ ਬੜੇ ਪ੍ਰੇਮ ਨਾਲ ਸੁਣਦੇ ਹੁੰਦੇ ਸੀਗੇ, ਉਹਨਾਂ ਦੀ ਹਜ਼ੂਰੀ ਵਿੱਚ ਕੀਰਤਨ ਕਰਦੇ ਹੁੰਦੇ ਸੀਗੇ ਸੁਜਾਨ ਸਿੰਘ ਜੀ। ਹਾਂਜੀ, ਤੇ ਉਹ ਆਮ ਤੌਰ ਤੇ ਇੱਕ ਗੱਲ ਕਹਿੰਦੇ ਸਨ, ਉਹ ਕਹਿੰਦੇ ਸਨ ਵੇਖੋ ਭਾਈ, ਆਮ ਬੰਦਾ ਉਹਦੀ ਜ਼ਿੰਦਗੀ 'ਚ ਗੁਰੂ ਦਰਬਾਰ ਵਿੱਚ ਹਫ਼ਤੇ ਬਾਅਦ ਜਾਂਦਾ, ਹਫ਼ਤੇ ਬਾਅਦ ਉਹ ਕੀਰਤਨ ਸੁਣਦਾ ਜੀ। ਹਾਂਜੀ, ਚਲੋ ਹਫ਼ਤੇ ਬਾਅਦ ਕੋਈ ਸੁਣਦਾ, ਕੋਈ ਰੋਜ਼ ਸੁਣਦਾ, ਕੋਈ ਦਿਹਾੜੀ ਦਾ ਇੱਕ ਘੰਟਾ ਕੀਰਤਨ ਸੁਣਦਾ, ਕੋਈ ਦੋ ਘੰਟੇ ਕੀਰਤਨ ਸੁਣਦਾ, ਤੇ ਕੋਈ ਸੁਣਦਾ ਹੀ ਨਹੀਂ। ਕਹਿਣ ਲੱਗੇ ਪਰ ਕਹਿਣ ਲੱਗੇ ਸਾਡੀ ਗੱਲ ਵੀ ਸੁਣ ਲਓ, ਸਾਡੀ ਡਿਊਟੀ ਵਾਹਿਗੁਰੂ ਨੇ ਐਸੀ ਲਾਈ ਹੈ, ਸਾਨੂੰ ਰੋਟੀ ਉਦੋਂ ਮਿਲੇਗੀ ਜਦੋਂ ਅਸੀਂ ਕੀਰਤਨ ਕਰਾਂਗੇ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਸਾਨੂੰ ਪ੍ਰਸ਼ਾਦਾ ਹੀ ਤਾਂ ਮਿਲਣਾ ਜੇ ਕੀਰਤਨ ਕਰਾਂਗੇ, ਕੀਰਤਨ ਕਰਾਂਗੇ ਤੇ ਘਰ ਪ੍ਰਸ਼ਾਦਾ ਪੱਕਣਾ। ਕਹਿਣ ਲੱਗੇ ਕਿੱਡੀ ਵਧੀਆ ਜ਼ਿੰਦਗੀ ਜੀ। ਨਾਲੇ ਮਹਾਰਾਜ ਬਾਣੀ ਚ ਕਹਿੰਦੇ ਅੰਮ੍ਰਿਤ ਰਸ ਹਰ ਕੀਰਤਨੋ ਕੋ ਵਿਰਲਾ ਪੀਵੈ। ਇਹ ਅੰਮ੍ਰਿਤ ਰਸ ਚ ਗੁਰਬਾਣੀ ਦਾ ਕੀਰਤਨ ਕੋਈ ਵਿਰਲਾ ਹੀ ਇਹਦੀ ਸਾਰ ਜਾਣਦਾ ਜੀ। ਭਾਈ ਬਾਬਕ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਹਜ਼ੂਰ ਕੀਰਤਨ ਕੀਤਾ ਜੀ।
ਤੇ ਸਤਿਗੁਰੂ ਜੀ ਦੀ ਬੜੀ ਖੁਸ਼ੀ ਲਈ ਕੀਰਤਨ ਕਰ ਕਰਕੇ। ਹਾਂਜੀ
ਅੰਤ ਸਮਾਂ ਪਹੁੰਚਿਓ ਤਬ ਆਈ,
ਤੇ ਜਦੋਂ ਉਹਨਾਂ ਦਾ ਅੰਤਮ ਸਮਾਂ ਆ ਗਿਆ ਨਾ ਜੀ ਭਾਈ ਬਾਬਕ ਜੀ ਦਾ, ਹਾਂਜੀ
ਜਾਨ ਲਈ ਤਬ ਮ੍ਰਿਤ ਨਿਰਆਈ,
ਤੇ ਗੱਜ ਕੇ ਆਖੋ ਵਾਹਿਗੁਰੂ। ਕੀਰਤਨ ਕਰ ਕਰਕੇ ਇੰਨੀ ਵੱਡੀ ਅਵਸਥਾ ਬਣ ਗਈ, ਭਾਈ ਬਾਬਕ ਜੀ ਨੂੰ ਪਤਾ ਲੱਗ ਗਿਆ ਵੀ ਮੇਰੀ ਜ਼ਿੰਦਗੀ ਦਾ ਥੋੜਾ ਜਿਹਾ ਹੀ ਸਮਾਂ ਰਹਿ ਗਿਆ, ਮੌਤ ਵਾਲਾ ਸਮਾਂ, ਸਰੀਰ ਛੱਡਣ ਵਾਲਾ ਸਮਾਂ ਮੇਰਾ ਨੇੜੇ ਹੀ ਆ ਚੁੱਕਾ। ਹਾਂਜੀ
ਸ਼੍ਰੀ ਹਰਗੋਬਿੰਦ ਢਿੱਗ ਚੱਲ ਆਇਓ,
ਤੇ ਜਦੋਂ ਵੇਖਿਆ ਵੀ ਮੇਰਾ ਅੰਤਮ ਸਮਾਂ ਆ ਗਿਆ, ਕੀਰਤਨ ਕਰ ਕਰਕੇ ਮੈਂ ਸਭ ਕੁਝ ਪ੍ਰਾਪਤ ਕੀਤਾ, ਆਪਣਾ ਅੰਤਮ ਸਮਾਂ ਜਾਣ ਕੇ ਤੇ ਸੰਗਤ ਜੀ ਭਾਈ ਬਾਬਕ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਏ ਜੀ। ਹਾਂਜੀ
ਪ੍ਰਾਨ ਅੰਤ ਬਿਰਤੰਤ ਸੁਣਾਇਓ,
ਆ ਕੇ ਦੱਸਿਆ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਨਾਲ ਰੱਜ ਰੱਜ ਕੇ ਤੁਹਾਡੀ ਹਜ਼ੂਰੀ ਵਿੱਚ ਕੀਰਤਨ ਕੀਤਾ, ਦੁਨੀਆਂ ਦੇ ਸੁੱਖ ਸਾਧਨ ਵੀ ਮਿਲੇ, ਤੇ ਸੱਚੇ ਪਾਤਸ਼ਾਹ ਹੁਣ ਮੇਰੀ ਜ਼ਿੰਦਗੀ ਦਾ ਅੰਤਮ ਸਮਾਂ ਆ ਗਿਆ, ਮਹਾਰਾਜ ਮੇਰਾ ਪ੍ਰਾਣ ਤਿਆਗਣ ਦਾ ਸਮਾਂ ਆ ਗਿਆ, ਗੱਜ ਕੇ ਆਖੋ ਵਾਹਿਗੁਰੂ। ਪਹਿਲੇ ਕੀਰਤਨੀ ਹੋਏ ਜੀ ਗੁਰੂ ਨਾਨਕ ਸਾਹਿਬ, ਤੇ ਗੁਰੂ ਨਾਨਕ ਸਾਹਿਬ ਦੇ ਨਾਲ ਸਾਥੀ ਕੀਰਤਨੀ ਹੋਏ ਭਾਈ ਮਰਦਾਨਾ ਜੀ ਜੀ। ਭਾਈ ਮਰਦਾਨਾ ਜੀ ਇੱਕ ਦਿਨ ਬੈਠੇ ਕਹਿਣ ਲੱਗੇ ਮਹਾਰਾਜ ਘਰ ਜਾਣਾ, ਸੱਚੇ ਪਾਤਸ਼ਾਹ ਤਲਵੰਡੀ ਦੇ ਬਾਹਰ ਬੈਠੇ ਸੀਗੇ, ਮਹਾਰਾਜ ਕਹਿੰਦੇ ਜਾਓ ਹੋ ਆਓ। ਕਹਿਣ ਲੱਗੇ ਸੱਚੇ ਪਾਤਸ਼ਾਹ ਤੁਹਾਡੇ ਲਾਗੋਂ ਜਾਣਾ, ਘਰ ਵਾਲਿਆਂ ਨੇ ਕਹਿਣਾ ਤੂੰ ਨਾਲ ਰਬਾਬ ਵਜਾਉਂਦਾ ਰਹਿਣਾ, ਤੈਨੂੰ ਦਿੱਤਾ ਕੁਛ ਨਹੀਂ ਉਹਨਾਂ ਨੇ। ਮਹਾਰਾਜ ਕਹਿੰਦੇ ਅੱਛਾ। ਕਹਿਣ ਲੱਗੇ ਹਾਂ। ਮਹਾਰਾਜ ਕਹਿੰਦੇ ਇੱਕ ਕੰਮ ਕਰ, ਆ ਪੱਲਾ ਖੋਲ ਆਪਣਾ। ਹਜੂਰੀਆ ਖੋਲਿਆ ਜੀ ਮਰਦਾਨਾ ਜੀ ਨੇ, ਸੱਚੇ ਪਾਤਸ਼ਾਹ ਨੇ ਗੁਰਮੁਖੋ ਥੱਲੇ ਢੇਮਾਂ ਪਈਆਂ ਸਨ, ਬਜਰੀ ਪਈ, ਸੀਟਾਂ ਰੋੜੇ ਪਏ ਸੀ, ਐ ਬੁੱਕ ਭਰ ਕੇ ਨਾ ਗੁਰੂ ਨਾਨਕ ਸਾਹਿਬ ਨੇ ਤੇ ਪੱਲੇ ਚ ਪਾ ਕੇ ਕਹਿੰਦੇ ਵੀ ਇਹਨੂੰ ਬੰਨ ਲਾ। ਕਹਿਣ ਲੱਗੇ ਜੇ ਤੇਰੇ ਘਰ ਦੇ ਕੁਝ ਮੰਗਣ ਵੀ ਤੂੰ ਕੀਰਤਨ ਕਰਦਾ ਰਿਹਾ ਤੇ ਕੁਝ ਦਿੱਤਾ ਵੀ ਹੈ ਉਹਨਾਂ ਨੇ, ਤੇ ਇੱਕ ਕੰਮ ਕਰੀ ਜੋ ਸੋਚੇਗਾ ਨਾ ਇਹ ਉਹ ਹੀ ਬਣ ਜਾਏਗਾ। ਕਹਿਣ ਲੱਗੇ ਅੱਜ ਕੇ ਆਖੋ ਵਾਹਿਗੁਰੂ, ਜੋ ਤੂੰ ਸੋਚੇਗਾ ਇਹ ਉਹ ਹੀ ਬਣ ਜਾਏਗਾ। ਗੁਰਮੁਖੋ ਮਰਦਾਨਾ ਜੀ ਘਰ ਗਏ, ਜਦੋਂ ਘਰ ਗਏ ਅੱਗੇ ਤੇ ਪਾਲਟੀ ਬੈਠੀ ਸੀ ਇਹੋ ਹੀ, ਉਹ ਕਹਿੰਦੇ ਵੀ ਤੁਸੀਂ ਕੀਰਤਨ ਕੀਤਾ ਕੀ ਮਿਲਿਆ? ਉਹਨਾਂ ਸੋਚਿਆ ਵੀ ਇਹ ਜਿੰਨੀਆਂ ਵੀ ਟੇਮਾਂ ਨੇ ਹੀਰੇ ਮੋਤੀ ਬਣ ਜਾਣ ਜੀ। ਹਾਂਜੀ ਜਦੋਂ ਇਹ ਸੋਚ ਕੇ ਪੱਲਾ ਖੋਲਿਆ ਤੇ ਸਾਰਾ ਕੁਝ ਹੀਰੇ ਮੋਤੀ ਬਣਿਆ ਹੋਇਆ ਜੀ। ਮਹਾਰਾਜ ਨੇ ਬੜੇ ਇਹੋ ਜਿਹੇ ਚੋਜ ਮਰਦਾਨਾ ਜੀ ਨਾਲ ਵਰਤਾਏ ਜੀ। ਹਾਂਜੀ ਸੋ ਇਸ ਤਰੀਕੇ ਨਾਲ ਭਾਈ ਬਾਬਕ ਜੀ ਨੇ ਵੀ ਕੀਰਤਨ ਕੀਤਾ ਜੀ ਬੜਾ। ਅੰਤਮ ਸਮਾਂ ਆ ਗਿਆ, ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਮੇਰੀ ਉਮਰ ਲਗਭਗ ਪੂਰੀ ਹੋ ਚੁੱਕੀ ਹੈ। ਹਾਂਜੀ
ਪ੍ਰਾਨ ਅੰਤ ਬਿਰਤੰਤ ਸੁਣਾਇਓ,
ਆਪਣੇ ਸਰੀਰ ਛੱਡਣ ਦਾ ਮਹਾਰਾਜ ਨੂੰ ਪ੍ਰਸੰਗ ਸੁਣਾਇਆ, ਮਹਾਰਾਜ ਸਰੀਰ ਛੱਡਣ ਦਾ ਸਮਾਂ ਨੇੜੇ ਆ ਗਿਆ ਹੈ,
ਕਰੋ ਖੁਸ਼ੀ ਸਤਿਗੁਰੂ ਬਿਸਾਲਾ।
ਸੱਚੇ ਪਾਤਸ਼ਾਹ ਜਿਵੇਂ ਸਾਰੀ ਉਮਰ ਤੁਸੀਂ ਮੇਰੇ ਤੇ ਖੁਸ਼ੀ ਰੱਖੀ ਹੈ, ਉਵੇਂ ਹੁਣ ਵੀ ਕਿਰਪਾ ਕਰੋ ਗੁਰੂ ਹਰਗੋਬਿੰਦ ਸਾਹਿਬ ਮੇਰੇ ਉੱਤੇ ਖੁਸ਼ੀ ਕਰੋ ਆਪਣੀ ਮਹਾਰਾਜ। ਮਹਾਰਾਜ ਮੈਨੂੰ ਖੁਸ਼ੀ ਨਾਲ ਤੁਰੋ ਹੁਣ। ਹਾਂਜੀ
ਗਮਨੋ ਮੈਂ ਪਰਲੋਕ ਸੁਖਾਲਾ,
ਸੱਚੇ ਪਾਤਸ਼ਾਹ ਮੇਰੇ ਤੇ ਐਸੀ ਕਿਰਪਾ ਕਰੋ ਪਰਲੋਕ ਵਿੱਚ ਜਾਵਾਂ ਤੇ ਸੁੱਖ ਨਾਲ ਰਵਾਂ। ਗੱਜ ਕੇ ਆਖੋ ਵਾਹਿਗੁਰੂ। ਪਹਿਲੀ ਗੱਲ ਤੇ ਆਮ ਦੁਨੀਆਂ ਦੇ ਬੰਦੇ ਨੂੰ ਇਸ ਗੱਲ ਦਾ ਪਤਾ ਹੀ ਕੋਈ ਨਹੀਂ ਹੈਗਾ ਜੀ ਵੀ ਕਦੋਂ ਸਰੀਰ ਤਿਆਗਣਾ, ਹੁਣ ਸਾਨੂੰ ਕੀ ਪਤਾ। ਹਾਂਜੀ ਪਰ ਭਾਈ ਬਾਬਕ ਜੀ ਨੂੰ ਪਤਾ ਲੱਗ ਗਿਆ ਤੇ ਬੇਨਤੀਆਂ ਵੀ ਵੇਖੋ ਗੁਰੂ ਜੀ ਅੱਗੇ ਕਰਨ ਦਏ ਜੀ। ਹਾਂਜੀ
ਆਪਣ ਸਮੀਪੀ ਸਦਾ ਰੱਖੀ ਜੈ,
ਮਹਾਰਾਜ ਮਰਨ ਤੋਂ ਬਾਅਦ ਵੀ ਮੈਨੂੰ ਆਪਣੇ ਲਾਗੇ ਹੀ ਰੱਖਿਓ ਜੀ। ਮੈਂ ਬੜੀ ਵਾਰੀ ਬੇਨਤੀ ਕੀਤੀ ਗੁਰਮੁਖੋ ਜਿਉਂਦਿਆਂ ਜੀ ਦਾ ਜੀਵਨ ਵੱਖਰਾ ਚੇ ਤੇ ਮੌਤ ਤੋਂ ਬਾਅਦ ਵਾਲਾ ਜੀਵਨ ਵੱਖਰਾ ਚੇ, ਇਹ ਵੱਖੋ ਵੱਖਰੇ ਜੀਵਨ ਨੇ। ਮਹਾਰਾਜ ਮੌਤ ਤੋਂ ਬਾਅਦ ਵੀ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਆਪਣੇ ਚਰਨਾਂ ਵਿੱਚ ਰੱਖਿਓ। ਹਾਂਜੀ
ਇਹੀ ਆਸ ਮਮ ਹਿਰਦੈ ਪੁਰੀਜੈ,
ਮਹਾਰਾਜ ਮੇਰੀ ਇਹੋ ਹੀ ਆਸ ਹੈ ਜਿਵੇਂ ਜਿਉਂਦਿਆਂ ਜੀ ਤੁਹਾਡੇ ਚਰਨਾਂ ਚ ਰਹਿ ਕੇ ਕੀਰਤਨ ਕੀਤਾ, ਮੌਤ ਤੋਂ ਬਾਅਦ ਵੀ ਤੁਹਾਡੇ ਚਰਨਾਂ ਵਿੱਚ ਹੀ ਰਹਾਂ। ਹਾਂਜੀ
ਸ਼੍ਰੀ ਨਾਨਕ ਜੀ ਢਿੱਗ ਮਰਦਾਨਾ,
ਮਹਾਰਾਜ ਜਿਵੇਂ ਭਾਈ ਮਰਦਾਨਾ ਜੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਲਾਗੇ ਰਹੇ। ਹਾਂਜੀ
ਸਦਾ ਰਾਗ ਕੋ ਕਰਤ ਸੁਜਾਨਾ,
ਤੇ ਬੜਾ ਸੋਹਣੇ ਉਹਨਾਂ ਨੇ ਰਾਗਾਂ ਵਿੱਚ ਕੀਰਤਨ ਕੀਤਾ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ ਜਦੋਂ ਭਾਈ ਮਰਦਾਨਾ ਜੀ ਰਬਾਬ ਲੈ ਕੇ ਆਏ ਨਾ महाराज कहते मरदानिया रबाब सुर कर ते रबाब बजा। वह कह लगे सतगुरु मैनू तो नहीं बजाणी आउंदी, बचपन तो तुही अपने नाल रखिया मैनू। हाँ जी घरदिया का चलो काम है पर बचपन तो मैनू अपने लागे रखिया, मैनू नहीं रबाब बजाणी आउंदी ना ही सुर करनी आउंदी है। सतगुरु कह लगे मरदानिया तू सत करतार आख के रबाब नू हथ ला, तू तुरों ही यह जिम्मेवारी लैके आया। कह लगे तू तुरों ही कीर्तन करने वास्ते आया साडे नाल, गज के आखो वाहेगुरु तेरी तुरों ही यह जिम्मेवारी ड्यूटी लगी है। कह लगे ओ वाके मरदाना जी ने रबाब नू हथ लाया बजाणी आ गई जी उन्होंने रबाब। हाँ जी सच्चे पातशाह नू भाई बाबक जी बेनती करन दे, महाराज सच्चे पातशाह जिवें मरदाना जी ने गुरु नानक साहब नाल रह के कीर्तन कीता ते अपनी जिंदगी सफली कीती। हाँ जी
इस जग में है पा बड़ बखियात,
हाँ जी
पायो सुजस बड़ो अवदात,
तुहाडी संगत दे नाल सच्चे पातशाह गुरु नानक साहब जी दी संगत दे नाल अज दोक मरदाना जी नू जानदे ने, नहीं तो मरदाना जी नू किन्ने जानना सी। सच्चे पातशाह गुरु नानक साहब करके मरदाना जी नू लोक जानदे तिमही
तिम रावर की संगत पाए,
जिवें मरदाना जी ने गुरु नानक साहब जी की संगत की। सतगुरु गुरु हरगोबिंद साहब महाराज मेरे मालिक जी ओवें सानू तुहाडी संगत करन दा मौका मिलिया, तुहाडे हजूर बह के कीर्तन करन दा मौका मिलिया। हां जी
हम आदिक जग मह बिदताए,
ते ताइयो ते अहीं जगत विच प्रसिद्ध होए आं। गज के आखो वाहेगुरु तुहाडी हजूरी ना हुंदी ते इन्ने प्रसिद्ध नहीं होना महाराज, ताइयो इन्ने प्रसिद्ध होए आ तुहाडी हजूरी च बह के कीर्तन कीता। आम तौर ते रागी थले ही बहिंदे हुंदे सीगे, हां जी जिन्ना राग सुनाउणे राजे महाराजिआं नूं थले बह के सुनाउंदे हुंदे सी। जदों रागी गुरु घर आए उहनां रागां च गुरबाणी सुनाउणी सी, सतगुरां ने उहनां नूं उच्ची थां ते बिठाया जी, वखरे आसन ला ला बिठाया भी इन्होंने गुरबाणी का कीर्तन सुनाउणा। ते मैं दो तीन दिन पहला भी एक बेनती की फिर कर देना, फ्रांस तो आया सी वह बंदा जी विद्वान दस दे जी, ते आ के गुरु अर्जन साहब जी दे कोल आया, उन्हें सुनिया सी भी महाराज राग बड़ा सुन दे जी। आ गया जी आ के सोचा भी चंगे पैसे लवांगा, महाराज नूं कहन लगा महाराज मैं रागी हाँ। महाराज कहिंदे ठीक है भाई, फिर कहिंदा सच्चे पातशाह मैं रागी हाँ। महाराज कहिंदे ठीक है, कहिंदा महाराज मैं रागी हाँ। महाराज कहिंदे ठीक है भाई जे तू रागी हाँ ते चलो जी। महाराज चले गए जी, वह मायूस होया दरबार साहब परिक्रमा च बैठ गया। सच्चे पातशाह महाराज ते चले गए ते भाई गुरदास जी आए जी, वह कहिंदे भी बंदा दरबार साहब बैठा होवे ते मायूस होवे, गुरु अर्जन साहब के किते हो दर्शन ते बंदा मायूस हो वे। ओ फिर दसन लगा, कहन लगा की दसा आया तसा भी राग सुना के पैसे लवांगा। गल ध्यान ना सुनियो सारी संगत गज के आखो वाहेगुरु
वाहेगुरु,
आया तसा भी राग सुना के पैसे लवांगा, मेरी कदर ही गुरु अर्जन साहब ने नहीं पाई। कहन लगे भाई ओ राग नहीं सुन दे ਉਹ ਬਾਣੀ ਸੁਣਦੇ ਨੇ, ਤੂੰ ਤੈਨੂੰ ਰਾਗ ਆਉਂਦੇ ਤੂੰ ਰਾਗ 'ਚ ਬਾਣੀ ਪਾ, ਰਾਗ 'ਤੇ ਭਾਂਡਾ ਗੁਰਬਾਣੀ ਦਾ ਸ਼ਬਦ ਕੰਠ ਕਰਾਇਆ ਭਾਈ ਗੁਰਦਾਸ ਜੀ ਨੇ, ਅਤੇ ਗੁਰਮੁਖੋ ਦਿਨ ਚੜ੍ਹਦੇ ਨੂੰ ਹੱਥ ਜੋੜੇ ਗੁਰੂ ਅਰਜਨ ਸਾਹਿਬ ਅੱਗੇ, ਮਹਾਰਾਜ ਮੈਂ ਤੁਹਾਨੂੰ ਸ਼ਬਦ ਸੁਣਾਉਣਾ। ਮਹਾਰਾਜ ਕਹਿੰਦੇ ਅੱਛਾ ਭਾਈ ਤੂੰ ਗੁਰਬਾਣੀ ਸੁਣਾਉਣੀ? ਕਹਿਣ ਲੱਗਾ ਜੀ ਹਾਂ। ਮਹਾਰਾਜ ਕਹਿੰਦੇ ਵੱਖਰੀ ਚਾਦਰ ਵਿਛਾਓ ਇਹਦੇ ਲਈ। ਕਹਿਣ ਲੱਗੇ ਵਧੀਆ ਥਾਂ ਦਿਓ ਇਹਨੂੰ। ਉਹ ਵੱਖਰੀ ਚਾਦਰ ਵਿਛ ਗਈ, ਬਿਠਾਤਾ ਜੀ ਉਹਨੂੰ, ਸੁਣਾਇਆ ਉਹਨੇ ਸੋਹਣਾ ਕੀਰਤਨ ਜੀ। ਮਹਾਰਾਜ ਸਿੱਖ ਨੂੰ ਕਹਿੰਦੇ ਮੋਹਰਾਂ ਦੀ ਥਾਲੀ ਭਰੋ ਤੇਰੀ ਝੋਲੀ 'ਚ ਪਾ ਦਿਓ ਜੀ। ਉਹ ਮੋਹਰਾਂ ਦੀ ਥਾਲੀ ਭਰੀ ਉਹਦੀ ਝੋਲੀ 'ਚ ਪਾ ਤੀ। ਮਹਾਰਾਜ ਕਹਿੰਦੇ ਭਾਈ ਇਹ ਸ਼ਬਦ ਦੀ ਕੀਮਤ ਨਹੀਂ ਦੇ ਰਹੇ, ਭੇਟਾ ਦੇ ਰਹੇ ਹਾਂ। ਉਹਨੇ ਸੋਚਿਆ ਵੀ ਸਾਡੇ ਦੇਸ਼ ਵਿੱਚ ਤਾਂ ਕੋਈ ਇੱਕ ਸੋਨੇ ਦੀ ਮੋਹਰ ਨਹੀਂ ਦਿੰਦਾ, ਥਾਲ ਭਰ ਕੇ ਸੋਨੇ ਦੀ ਮੋਹਰ ਦੇ ਦਿੱਤੀ ਹੈ, ਮੋਹਰਾਂ ਦੇ ਦਿੱਤੀਆਂ, ਜਿਹਦੀ ਭੇਟਾ ਇੰਨੀ ਹੈ ਉਹਦੀ ਕੀਮਤ ਕਿੰਨੀ ਹੋਏਗੀ ਜੀ? ਗੁਰੂ ਅਰਜਨ ਸਾਹਿਬ ਜੀ ਨੂੰ ਕਹਿਣ ਲੱਗਾ ਸਤਿਗੁਰੂ ਮੈਨੂੰ ਭੇਟਾ ਨੀ, ਮੈਨੂੰ ਤੇ ਕੀਮਤ ਚਾਹੀਦੀ, ਮੁੱਲ ਚਾਹੀਦਾ। ਕੱਢ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਇੱਕ ਸੋਨੇ ਦਾ ਥਾਲ ਹੋਰ ਭਰ ਕੇ ਲੈ ਕੇ ਆਓ ਮੋਹਰਾਂ ਦਾ। ਲਿਆਂਦਾ ਥਾਲ ਜੀ, ਪਾ ਦਿੱਤਾ ਝੋਲੀ ਚ। ਮਹਾਰਾਜ ਕਹਿੰਦੇ ਇਹਦੀ ਭੇਟਾ ਹੈ, ਇਹ ਮੁੱਲ ਨਹੀਂ ਹੈ। ਫਿਰ ਕਹਿਣ ਲੱਗਾ ਜੀ ਮੈਂ ਕੀਮਤ ਲੈਣੀ ਹੈ। ਮਹਾਰਾਜ ਕਹਿੰਦੇ ਸੁਣ ਭਾਈ, ਜੋ ਤੂੰ ਸਾਨੂੰ ਸੁਣਾਇਆ ਹੈ, ਅੱਜ ਕੇ ਆਖੋ ਵਾਹਿਗੁਰੂ, ਤੂੰ ਸੁਣਾਇਆ ਗੁਰਬਾਣੀ ਦਾ ਕੀਰਤਨ, ਇਹ ਤੇ ਤੁਸ਼ ਜੀ ਭੇਟਾ ਹੈ। ਸਾਰੀ ਧਰਤੀ ਵੀ ਸੋਨੇ ਵਰਗੀ ਕਰ ਦੀਏ ਤੇ ਗੁਰਬਾਣੀ ਦੇ ਇੱਕ ਸ਼ਬਦ ਦਾ ਮੁੱਲ ਨਹੀਂ ਦਿੱਤਾ ਜਾ ਸਕਦਾ। ਕਹਿਣ ਲੱਗੇ ਇੱਕ ਕੰਮ ਹੈ, ਗੁਰਬਾਣੀ ਦਾ ਕੀਰਤਨ ਕਰ ਕਰਕੇ ਸਿੱਖ ਜਨਮ ਜ਼ਰੂਰ ਸਵਾਰ ਸਕਦਾ। ਕਹਿਣ ਲੱਗੇ ਜਨਮ ਸਫਲਾ ਕਰ ਸਕਦਾ, ਪਰ ਗੁਰਬਾਣੀ ਦਾ ਮੁੱਲ ਨਹੀਂ ਦਿੱਤਾ ਜਾ ਸਕਦਾ। ਮੈਂ 2-3 ਦਿਨ ਪਹਿਲਾਂ ਇਹ ਘਟਨਾ ਸੁਣਾਈ ਸੀ। ਕਹਿਣ ਦਾ ਭਾਵ ਇਹ ਹੈ, ਬਾਬਕ ਜੀ ਨੂੰ ਆਮ ਨਾ ਜਾਣੋ, ਗੁਰਬਾਣੀ ਦਾ ਕੀਰਤਨ ਕੀਤਾ। ਮਹਾਰਾਜ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ, ਤੁਹਾਡੇ ਕਰਕੇ ਸਾਨੂੰ ਸੁੱਖ ਸਾਧਨ ਮਿਲਿਆ, ਗੁਰਬਾਣੀ ਕਰਕੇ ਸਾਨੂੰ ਕਿੰਨੇ ਪੁੱਛਣਾ ਸੀ। ਹਾਂਜੀ,
ਭਲੇ ਭਾਗ ਤੇ ਭਏ ਭਲੇਰੇ,
ਮਹਾਰਾਜ ਸਾਡੇ ਵੱਡੇ ਭਾਗ, ਅਸੀਂ ਗਰੀਬ ਸਾਂ, ਸਾਨੂੰ ਤੁਹਾਡੀ ਹਜ਼ੂਰੀ ਮਿਲ ਗਈ। ਹਾਂਜੀ,
ਸਦਾ ਗੁਰੂ ਕੇ ਦਰਸ਼ਨ ਹੇਰੇ,
ਇੱਕ ਤੇ ਸੱਚੇ ਪਾਤਸ਼ਾਹ ਰੋਜ਼ ਹੀ ਤੁਹਾਡੇ ਦਰਸ਼ਨ ਕਰਦੇ ਰਹੇ ਅਸੀਂ, ਜਿੱਥੇ ਜਿੱਥੇ ਮਹਾਰਾਜ ਨੇ ਜਾਣਾ। ਅੰਮ੍ਰਿਤਸਰ ਜਾਣਾ, ਸੱਦੋ ਭਾਈ ਬਾਬਕ ਨੂੰ। ਕੀਰਤਪੁਰ ਸਾਹਿਬ ਆਏ, ਨਾਲ ਲੈ ਕੇ ਆਏ। ਭਾਈ ਕੀ ਡਰੌਲੀ ਰਹੇ, ਭਾਈ ਬਾਬਕ ਜੀ ਨਾਲ ਰਹੇ ਜੀ। ਕਰਤਾਰਪੁਰ ਸਾਹਿਬ ਰਹੇ ਤੇ ਭਾਈ ਬਾਬਕ ਜੀ ਨਾਲ ਰਹੇ। ਭਾਈ ਬਾਬਕ ਜੀ ਕਹਿਣ ਲੱਗੇ ਮਹਾਰਾਜ, ਹਰ ਵਕਤ ਹਰ ਰੋਜ਼ ਤੁਹਾਡੇ ਦਰਸ਼ਨ ਕਰਨ ਦਾ ਸਾਨੂੰ ਸੁਭਾਗ ਸਮਾਂ ਮਿਲਿਆ। ਹਾਂਜੀ,
ਸ਼੍ਰੀ ਸੁਨ ਸ਼੍ਰੀ ਹਰਗੋਬਿੰਦ ਬਖਾਨਾ।
ਮਹਾਰਾਜ, ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣਿਆ ਵੀ ਬਾਬਕ ਜੀ ਨੇ ਤੇ ਕਹਿ ਦਿੱਤਾ ਵੀ ਹੁਣ ਤਿਆਰੀ ਹੈ ਸਾਡੀ। ਮਹਾਰਾਜ ਨੇ ਇਹ ਗੱਲ ਸੁਣ ਕੇ ਉਚਾਰਨ ਕੀਤਾ,
ਕਰਿਓ ਪਰਮੇਸ਼ਰ ਆਵਨ ਜਾਣਾ।
ਅੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਬਾਬਕ ਜੀ, ਆਉਣਾ ਜਾਣਾ ਸਰੀਰ ਦਾ ਇਹ ਤੇ ਵਾਹਿਗੁਰੂ ਜੀ ਵੱਲੋਂ ਇੱਕ ਖੇਡ ਹੈ। ਕਹਿਣ ਲੱਗੇ ਆਵਨ ਜਾਣ ਇੱਕ ਖੇਲ ਬਣਾਇਆ। ਕਹਿਣ ਲੱਗੇ ਤੇ ਇੱਕ ਖੇਲ ਹੈ। ਹਾਂਜੀ,
ਨਿਜ ਨਿਜ ਸਮੇਂ ਪਿਆਨਹ ਸਾਰੇ,
ਇਸ ਸੰਸਾਰ ਵਿੱਚ ਆਪੋ ਆਪਣੇ ਸਮੇਂ ਸਾਰਿਆਂ ਨੂੰ ਜਾਣਾ ਪੈਂਦਾ। ਕਹਿਣ ਲੱਗੇ ਵਾਰੀ ਆਪੋ ਆਪਣੀ, ਕੋਈ ਨਾ ਬੰਦਾ ਧੀਰ। ਹਾਂਜੀ,
ਆਪਣੀ ਵਾਰੀ ਧੀਰ ਨਾ ਧਾਰੇ,
ਆਪਣੀ ਵਾਰੀ ਤੇ ਬੰਦੇ ਨੂੰ ਜਾਣਾ ਹੀ ਪੈਂਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਫਿਰ ਉੱਥੇ ਆਖੇ ਵੀ ਕੁਝ ਸਮਾਂ ਹੋਰ, ਜਦੋਂ ਵਾਰੀ ਆ ਗਈ ਫਿਰ ਕੋਈ ਧੀਰਜ ਨਹੀਂ ਹੈਗਾ ਜੀ, ਫਿਰ ਜਾਣਾ ਹੀ ਪੈਣਾ ਜੀ। ਹਾਂਜੀ,
ਆਵਨ ਧਨ ਅਹੈ ਤਿੰਨ ਕੇਰਾ,
ਹਾਂਜੀ
ਸਿਮਰਿਓ ਸਤ ਨਾਮ ਸਭ ਬੇਰਾ।
ਤੇ ਗੱਜ ਕੇ ਆਖੋ ਵਾਹਿਗੁਰੂ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਬਾਬਕ ਜੀ, ਆਮ ਲੋਕ ਦੁਨੀਆਂ ਤੇ ਆਉਂਦੇ ਨੇ, ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਪਰ ਆਵਣ ਧਨ ਅਹੈ ਤਿੰਨ ਕੇਰਾ, ਸੰਸਾਰ ਵਿੱਚ ਆਇਆ ਉਹਨਾਂ ਦਾ ਧਨ ਹੋ ਜਾਂਦਾ। ਕਿਹਨਾਂ ਦਾ? ਸਿਮਰਿਓ ਸਤ ਨਾਮ ਸਭ ਬੇਰਾ, ਜਿਨ੍ਹਾਂ ਨੇ ਹਰ ਵਕਤ ਵਾਹਿਗੁਰੂ ਜੀ ਨੂੰ ਨਾਮ ਜਪਿਆ ਜੀ, ਵਾਹਿਗੁਰੂ ਜੀ ਦਾ ਨਾਮ ਜਪਿਆ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ,
ਸਤਿਗੁਰ ਕੀ ਸੇਵਾ ਮਹਿ ਲਾਗੇ,
ਜਿਹੜੇ ਜ਼ਿੰਦਗੀ ਵਿੱਚ ਆ ਕੇ ਗੁਰੂ ਘਰ ਵਿੱਚ ਸੇਵਾ ਕਰਨ ਲੱਗ ਪਏ, ਸਤਿਗੁਰੂ ਜੀ ਦੀ ਸੇਵਾ ਕਰਨ ਲੱਗ ਪਏ, ਕਹਿਣ ਲੱਗੇ ਉਹਨਾਂ ਦਾ ਆਇਆ ਧਰਤੀ ਤੇ ਧਨ ਹੋ ਜਾਂਦਾ, ਸਫਲਾ ਹੋ ਜਾਂਦਾ। ਹਾਂਜੀ,
ਕੀਰਤ ਕਰਹਿ ਸੁਨੇ ਵੱਡ ਭਾਗੇ,
ਤੇ ਇੱਕ ਗੱਲ ਸੁਣੋ, ਜਨਮ ਲੈ ਕੇ ਗੁਰੂ ਘਰ ਵਿੱਚ ਆ ਕੇ ਕੀਰਤੀ ਕਰਨੀ ਤੇ ਕੀਰਤੀ ਸੁਣਨੀ ਵੱਡੇ ਭਾਗਾਂ ਦੀ ਖੇਡ ਹੈ। ਕਹਿਣ ਲੱਗੇ ਹਰ ਕੋਈ ਰਾਗੀ ਵੀ ਨੀਚੇ ਬਣਦਾ, ਹਰ ਕੋਈ ਸਰੋਤਾ ਵੀ ਨੀਚੇ ਬਣਦਾ, ਇੱਥੇ ਆਉਣਗੇ ਹੀ ਉਹ ਜਿਨ੍ਹਾਂ ਦੇ ਵੱਡੇ ਭਾਗ ਹੋਣਗੇ ਜੀ। ਹਾਂਜੀ,
ਇਸ ਕੈ ਸਮ ਅਪਰ ਨਾ ਕਲ ਕਾ,
ਤੁਸੀਂ ਕੀਤਾ ਗੁਰਬਾਣੀ ਦਾ ਕੀਰਤਨ, ਅੱਜ ਕੇ ਆਖੋ ਵਾਹਿਗੁਰੂ। ਕਲਯੁਗ ਦੇ ਵਿੱਚ ਗੁਰਬਾਣੀ ਦਾ ਕੀਰਤਨ ਸ਼੍ਰੋਮਣੀ ਧੰਨ ਹੈ। ਕਹਿਣ ਲੱਗੇ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਹਾਂਜੀ, ਮਹਾਰਾਜ ਕਹਿਣ ਲੱਗੇ ਕਲ ਕਾਲ, ਇਸ ਕਲਯੁਗ ਦੇ ਸਮੇਂ ਵਿੱਚ ਗੁਰਬਾਣੀ ਦਾ ਕੀਰਤਨ ਕਰਨਾ ਬੜੇ ਵੱਡੇ ਪੁੰਨਾਂ ਵਾਲਾ ਕੰਮ ਹੈ। ਕਹਿਣ ਲੱਗੇ ਬੜੀ ਵੱਡੀ ਖੁਸ਼ੀ ਵਾਲੀ ਗੱਲ ਹੈ। ਹਾਂਜੀ
ਹਰਤਾ ਪਾਤਕ ਬਿਘਨ ਵਿਸਾਲ,
ਕਹਿਣ ਲੱਗੇ ਕੀਰਤਨ ਕਰਦਿਆਂ ਕਰਦਿਆਂ ਬੰਦੇ ਦੇ ਪਾਪ ਦੂਰ ਹੋ ਜਾਂਦੇ ਕੀਤੇ ਹੋਏ ਜੀ, ਗੱਜ ਕੇ ਆਖੋ ਵਾਹਿਗੁਰੂ, ਵਿਘਨ ਦੂਰ ਹੋ ਜਾਂਦੇ ਨੇ ਤੇ ਮਹਾਰਾਜ ਬਾਣੀ ਚ ਕਿਰਪਾ ਕਰਦੇ, ਗੱਜ ਕੇ ਆਖੋ ਵਾਹਿਗੁਰੂ। ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ, ਤਿਸ ਜਨ ਦੁੱਖ ਨਿਕਟ ਨਹੀਂ ਆਵੈ। ਕਰੇ ਤੇ ਸਹੀ ਕੋਈ ਕੀਰਤਨ, ਕੀਰਤਨ ਦੀ ਬੜੀ ਮਹਾਨਤਾ ਚ, ਕੀਰਤਨ ਕਰਨ ਵਾਲੇ ਦੇ ਸਿੱਖ ਅੰਦਰ, ਕੀਰਤਨ ਕਰਨ ਵਾਲਾ ਸਿੱਖ ਹੋਵੇ, ਕੀਰਤਨ ਕਰਨ ਵਾਲੇ ਸਿੱਖ ਦੇ ਅੰਦਰ ਗੁਰੂ ਦੀ ਸਮਾਧੀ ਲੱਗ ਜਾਂਦੀ ਜੀ। ਕਹਿਣ ਦਾ ਭਾਵ ਅੰਦਰ ਸਤਿਗੁਰੂ ਪ੍ਰਗਟ ਹੋ ਜਾਂਦੇ, ਪਰ ਧਿਆਨ ਨਾਲ ਕੀਰਤਨ ਕਰੇ ਜੀ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਤਾਂ ਜੇ ਗੁਰਮੁਖ ਜਪੀਐ ਲਾਏ ਧਿਆਨਾ ਹੈ ਤਾਂ ਜੀ, ਧਿਆਨ ਨਾਲ ਜਪਣਾ ਹੀ ਨਹੀਂ ਤੇ ਫਿਰ ਮਹਾਰਾਜ ਇਹ ਵੀ ਕਹਿੰਦੇ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਪੀ ਜੈ ਰਾਮ ਰਾਜੇ। ਹਾਂਜੀ
ਕਲ ਮਲ ਮਲ ਮੱਟ ਪਟ ਕੋ ਲਾਗੀ,
ਹਾਂਜੀ
ਵਿਸ਼ਿਅਨ ਕੀ ਕਾਰਖ ਸੋ ਪਾਗੀ,
ਹਾਂਜੀ
ਚਹਿ ਨਿਵਾਰਨ ਇਸ ਕੋ ਜੇਈ,
ਹਾਂਜੀ
ਸਤ ਸੰਗਤ ਮੈਂ ਮਿਲ ਕਰ ਤੇ।
ਸੱਚੇ ਪਾਤਸ਼ਾਹ ਕਹਿੰਦੇ ਭਾਈ ਸੁਣੋ, ਗੁਰਬਾਣੀ ਦਾ ਕੀਰਤਨ ਸੁਣਨ ਵਾਲੇ ਦੇ ਪਾਪ ਦੂਰ ਹੋ ਜਾਂਦੇ ਤੇ ਕਰਨ ਵਾਲੇ ਦੇ ਕਿਉਂ ਨਹੀਂ ਆਉਣਗੇ? ਕਹਿਣ ਲੱਗੇ ਜੇ ਬੰਦਾ ਧਿਆਨ ਨਾਲ ਕਰੇ ਜੀ, ਗੱਜ ਕੇ ਆਖੋ ਵਾਹਿਗੁਰੂ। ਕੀਰਤਨ ਸੁਣਨ ਵਾਲੇ ਦੇ ਪਾਪ ਦੂਰ ਹੋ ਜਾਂਦੇ ਨੇ ਤੇ ਕਰਨ ਵਾਲੇ ਦੇ ਕਿਉਂ ਨਹੀਂ? ਕਹਿਣ ਲੱਗੇ ਹਾਂਜੀ
ਸਤਨਾਮ ਜਲ ਕੋ ਤਹਿਲੇ,
ਹਾਂਜੀ
ਧੋਵਨ ਕੀਰਤਨ ਭਲੇ ਕਰੇ।
ਸੱਚੇ ਪਾਤਸ਼ਾਹ ਕਹਿਣ ਲੱਗੇ ਮਨ ਮੈਲਾ ਹੋਵੇ, ਧਿਆਨ ਨਾਲ ਜੁੜ ਕੇ ਕੋਈ ਕੀਰਤਨ ਕਰਨ ਦੀ ਦਾਤ ਮੰਗੇ ਸਤਿਗੁਰੂ ਕੋਲੋਂ, ਜੇ ਉਹਨੂੰ ਇਹ ਦਾਤ ਮਿਲ ਜਾਵੇ ਐ ਮਨ ਸਾਫ਼ ਹੋ ਜਾਂਦਾ। ਕਹਿਣ ਲੱਗੇ ਮਨ ਧੋਤਾ ਜਾਂਦਾ ਜਿਹੜੇ ਗੁਰਬਾਣੀ ਦਾ ਕੀਰਤਨ ਕਰਦੇ ਨੇ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ ਆਪਣੇ ਬੱਚਿਆਂ ਨੂੰ ਕੀਰਤਨ ਸਿਖਾਇਆ ਕਰੋ ਜੀ। ਹਾਂਜੀ ਹਰ ਇੱਕ ਸਿੱਖ ਨੂੰ ਵਾਜੇ ਉੱਤੇ ਹਰਮੋਨੀਅਮ ਉੱਤੇ ਇੱਕ ਅੱਧਾ ਸ਼ਬਦ ਪੜ੍ਹਨਾ ਤੇ ਜ਼ਰੂਰ ਆਉਂਦਾ ਹੋਵੇ ਜੀ। ਹਾਂਜੀ ਮੈਂ ਦਾਸ ਨੇ ਵੀ ਸਿੱਖੇ ਤੋ ਤੇਰੇ ਸ਼ਬਦ ਪੜ੍ਹਨੇ, ਵੀ ਲੋੜ ਪਵੇ ਤੇ ਗੁਰਬਾਣੀ ਦਾ ਕੀਰਤਨ ਕਰ ਸਕੀਏ ਜੀ। ਕੀਰਤਨ ਬੜੀ ਵੱਡੀ ਦਾਤ ਹੈ ਜੀ ਗੁਰਬਾਣੀ ਦਾ। ਹਾਂਜੀ
ਉਜਲ ਮਨ ਕੋ ਕਰੈ ਸੁਜਾਨ,
ਹਾਂਜੀ
ਚੜ੍ਹੈ ਰੰਗ ਗੂੜੋ ਤਤ ਗਿਆਨ।
ਮਹਾਰਾਜ ਕਹਿਣ ਲੱਗੇ ਜਿਹੜੇ ਧਿਆਨ ਨਾਲ ਜੁੜ ਕੇ ਕੀਰਤਨ ਕਰਦੇ ਨੇ ਉਹਨਾਂ ਦੇ ਮਨ ਉੱਤੇ ਵਾਹਿਗੁਰੂ ਜੀ ਦਾ ਗੂੜਾ ਰੰਗ ਚੜ੍ਹ ਜਾਂਦਾ ਜੀ। ਗੱਜ ਕੇ ਆਖੋ ਵਾਹਿਗੁਰੂ ਤੇ ਚੜ੍ਹ ਜਾਂਦਾ ਜੀ। ਕੀਰਤਨੀਏ ਬੜੀ ਬੜੀ ਅਵਸਥਾ ਵਾਲੇ ਸਿੱਖ ਹੋਏ ਜੀ। ਹਾਂਜੀ ਇੰਨੀ ਕਮਾਈ ਸੀ ਜੀ ਕਈ ਕੀਰਤਨੀਆਂ ਦੀ, ਜਦੋਂ ਕੀਰਤਨ ਕਰਦੇ ਸਨ ਉੱਡਦੇ ਪੰਛੀ ਵੀ ਰੁਕ ਕੇ ਉਹਨਾਂ ਦਾ ਕੀਰਤਨ ਸੁਣਦੇ ਹੁੰਦੇ ਸੀਗੇ ਜੀ। ਕੀਰਤਨ ਤੇ ਬਾਣੀ ਦਾ ਜੀ, ਪਰ ਕਮਾਈ ਦਾ ਅਸਰ ਪੈਂਦਾ ਜੀ, ਕਮਾਈ ਦਾ ਜੀ, ਉਹਨਾਂ ਦੀ ਕਮਾਈ ਇੰਨੀ ਹੁੰਦੀ ਜੀ। ਹਾਂਜੀ
ਕਬ ਹੋਣਾ ਉਤਰੈ ਸਦਾ ਨਵੀਨ,
ਹਾਂਜੀ
ਇਸ ਬਿਦ ਕੀ ਬੁੱਧ ਅਧਿਕ ਪਰਬੀਨ।
ਜਿਨ੍ਹਾਂ ਦੇ ਉੱਤੇ ਇੱਕ ਵਾਰ ਗੁਰਬਾਣੀ ਦਾ ਕੀਰਤਨ ਕਰਦਿਆਂ ਕਰਦਿਆਂ ਰੰਗ ਚੜ੍ਹ ਜਾਵੇ, ਫਿਰ ਸਤਿਗੁਰੂ ਕਿਰਪਾ ਕਰਦੇ ਉਹਨਾਂ ਦਾ ਰੰਗ ਫਿਰ ਨਹੀਂ ਉਤਰਦਾ। ਕਹਿਣ ਲੱਗੇ ਹਾਂਜੀ
ਯਾਂਤੇ ਬਾਬਕ ਤੂੰ ਚਿਤ ਜਾਨੋ,
ਇਸੇ ਕਰਕੇ ਕੀਰਤਨ ਕਰ ਕਰਕੇ ਭਾਈ ਬਾਬਕ ਜੀ ਤੁਹਾਨੂੰ ਇਸ ਗੱਲ ਦਾ ਪਤਾ ਲੱਗਾ। ਕਿਹੜੀ ਗੱਲ ਦਾ ਜੀ? ਹਾਂਜੀ
ਅੰਤ ਸਮੇਂ ਲਓ ਨਾਮ ਬਖਾਨਾ,
ਗੱਜ ਕੇ ਆਖੋ ਵਾਹਿਗੁਰੂ। ਕੀਰਤਨ ਕਰ ਕਰਕੇ ਤੁਹਾਨੂੰ ਇਸ ਗੱਲ ਦਾ ਪਤਾ ਲੱਗਾ ਵੀ ਮੇਰਾ ਅੰਤਮ ਸਮਾਂ ਆ ਗਿਆ ਜੀ। ਕੀਰਤਨ ਕਰ ਕਰਕੇ ਉਹ ਤਾਂ ਕਿਵੇਂ ਪਤਾ ਲੱਗਣਾ ਸੀਗਾ? ਕਹਿਣ ਲੱਗੇ ਕੀਰਤਨ ਕਰ ਕਰਕੇ ਪਤਾ ਲੱਗਾ ਹੁਣ ਅੰਤਮ ਸਮਾਂ ਆ ਗਿਆ, ਹੁਣ ਵੀ ਵਾਹਿਗੁਰੂ ਜੀ ਦਾ ਨਾਮ ਜਪੋ। ਕਹਿਣ ਲੱਗੇ ਜਪਿਆ ਕਰੋ ਵਾਹਿਗੁਰੂ,
ਵਾਹਿਗੁਰੂ।
ਕਹਿਣ ਲੱਗੇ ਹੁਣ ਅੰਤਮ ਸਮਾਂ ਆ ਗਿਆ, ਹੁਣ ਵਾਹਿਗੁਰੂ ਜੀ ਦੇ ਨਾਮ ਵਿੱਚ ਜੁਟ ਜਾਓ। ਹਾਂਜੀ
ਰਹਿਓ ਕਰਤ ਕੀਰਤਨ ਕੋ ਨੀਤ, ਸਕਲੇ ਤਨ ਨਾ ਲਲਚੀਤ।
ਮਹਾਰਾਜ ਕਹਿੰਦੇ ਅਸੀਂ ਤੁਹਾਡੇ ਤੇ ਬਹੁਤ ਖੁਸ਼ ਹਾਂ, ਕਿਉਂ ਤੁਸੀਂ ਸਦਾ ਹੀ ਕੀਰਤਨ ਕਰਦੇ ਰਹੇ, ਸਦਾ ਹੀ ਕੀਰਤਨ ਜੀ। ਤੇ ਕੀਰਤਨ ਕਰਨਾ ਇਹ ਵੀ ਨਹੀਂ, ਚਲੋ ਦੋ ਤਿੰਨ ਸ਼ਬਦ ਆਉਣੇ ਜ਼ਰੂਰੀ ਹਰ ਇੱਕ ਸਿੱਖ ਨੂੰ, ਪਰ ਜਿਹਨੇ ਕੀਰਤਨੀਆਂ ਪੂਰਾ ਬਣਨਾ, ਰਾਗੀ ਸਿੱਖ ਪੂਰਾ ਬਣਨਾ ਨਾ ਜੀ, ਉਹਦੀ ਬੜੀ ਵੱਡੀ ਜ਼ਿੰਮੇਵਾਰੀ ਹੈ ਜੀ। ਹਾਂਜੀ ਇਹ ਨਹੀਂ ਵੀ ਚਾਰ ਪੰਜ ਸ਼ਬਦ ਵਾਜੇ ਤੇ ਆ ਗਏ ਤੇ ਹਰ ਥਾਂ ਤੇ ਉਹੀ ਪੜ੍ਹਦੇ ਰਹਿਣਾ ਜੀ। ਹਾਂਜੀ ਉਹ ਪੂਰੀ ਜ਼ਿੰਮੇਵਾਰੀ ਪੂਰੀ ਕਲਾ ਹੈ ਜੀ ਇਹ। ਮਹਾਰਾਜ ਕਹਿੰਦੇ ਤੁਸੀਂ ਇਸ ਕਲਾ ਵਿੱਚ ਨਿਪੁੰਨ ਹੋ, ਅਸੀਂ ਤੁਹਾਡੇ ਤੇ ਬੜੇ ਖੁਸ਼ ਹਾਂ। ਕਹਿਣ ਲੱਗੇ ਗੁਰਮੁਖੋ ਇਹ ਵੀ ਗੁਰੂ ਹੀ ਕਿਰਪਾ ਕਰੇ ਤੇ ਕਿਸੇ ਦੀ ਰਸਨਾ ਤੇ ਰਸ ਆਉਂਦਾ ਜੀ। ਇੱਕ ਰਾਗੀ ਸਿੰਘ ਨੇ ਬੜੀ ਮਿਹਨਤ ਕੀਤੀ ਰਾਗਾਂ ਦੀ ਜੀ, ਹਾਂਜੀ, ਤੇ ਗੁਰਬਾਣੀ ਦੀ ਮਿਹਨਤ ਨਹੀਂ ਜੀ ਉਹਨੇ ਕੀਤੀ, ਰਾਗਾਂ ਦੀ ਮਿਹਨਤ ਕਰ ਛੱਡੀ ਜੀ। ਕਈ ਰਾਗ ਗਾਉਣ ਦੇ ਚੱਕਰ ਚ ਗੁਰਬਾਣੀ ਅਸ਼ੁੱਧ ਪੜੀ ਜਾਂਦੇ ਜੀ, ਤੇ ਨਾ ਜੀ ਉਹ ਸਤਿਗੁਰੂ ਜੀ ਨੂੰ ਮਹਾਂਪੁਰਖਾਂ ਕੋਲ ਆਇਆ, ਆ ਕੇ ਕਹਿਣ ਲੱਗਾ ਜੀ ਮੈਂ ਕੀਰਤਨ ਕੀਤਾ ਤੇ ਕੋਈ ਦੱਸੋ ਤਾਰੀਫ ਕਰੋ ਮੇਰੀ। ਅੰਦਰ ਦੀ ਇੱਛਾ ਤੇ ਉਹ ਹੀ ਸੀ, ਮੂੰਹੋਂ ਇਹ ਪੁੱਛਿਆ ਵੀ ਮੈਂ ਕੀਰਤਨ ਕੀਤਾ ਦੱਸੋ ਕੈਸਾ ਲੱਗਾ। ਅੱਜ ਕੇ ਆਖੋ ਵਾਹਿਗੁਰੂ। ਹੁਣ ਮੈਨੂੰ ਵੀ ਇਹ ਆਦਤ ਹੈ, ਬੜੇ ਬੜੇ ਗਿਆਨੀਆਂ ਕਥਾ ਵਾਚਕਾਂ ਨੂੰ ਔਰ ਰਾਗੀਆਂ ਨੂੰ ਆਦਤ ਹੈ ਵੀ ਕੋਈ ਸਿਫਤ ਕਰੇ ਸਾਡੀ ਜੀ। ਉਹ ਕਹਿਣ ਲੱਗਾ ਜੀ ਕੀਰਤਨ ਕੈਸਾ ਲੱਗਾ, ਤੇ ਉਹ ਜਿਹੜੇ ਮਹਾਂਪੁਰਖ ਸਨ ਉਹ ਕਹਿਣ ਲੱਗੇ ਰਾਗਾ ਸਿਆਂ ਮਿਹਨਤ ਤੇ ਤੂੰ ਬੜੀ ਕੀਤੀ। ਕਹਿਣ ਲੱਗੇ ਮਿਹਨਤ ਵਾਲੀ ਕੋਈ ਕਮੀ ਨਹੀਂ ਛੱਡੀ, ਪਰ ਇੱਕ ਗੱਲ ਚੇਤਾ ਰੱਖ, ਮਿਹਨਤ ਤੇ ਤੂੰ ਬੜੀ ਕੀਤੀ ਪਰ ਤੇਰੀ ਰਸਨਾ ਤੇ ਗੁਰੂ ਨਾਨਕ ਨਹੀਂ ਬੋਲਦੇ। ਕਹਿਣ ਲੱਗੇ ਫਿਰ ਪੁੱਛਿਆ ਕੀ ਬੋਲਦਾ, ਫਿਰ ਉਹਨਾਂ ਦੱਸਿਆ ਵੀ ਕੀ ਬੋਲਦਾ ਜੀ, ਸਾਰੀਆਂ ਗੱਲਾਂ ਦੱਸਣ ਵਾਲੀਆਂ ਨੀ। ਉਹਨਾਂ ਦੱਸਿਆ ਵੀ ਤੇਰੀ ਜ਼ਬਾਨ ਤੇ ਕੌਣ ਬੋਲਦਾ ਸੀਗਾ ਜੀ। ਇਹ ਕੀਰਤਨ ਦਾ ਬੜਾ ਵੱਡਾ ਲਾਭ ਜੇ, ਪਰ ਜ਼ਿੰਮੇਵਾਰੀ ਵੀ ਬੜੀ ਵੱਡੀ, ਗੁਰਬਾਣੀ ਵੀ ਆਉਣੀ ਚਾਹੀਦੀ ਹੈ। ਮੈਂ ਇੱਕ ਸਿੱਖ ਨੂੰ ਪੁੱਛਿਆ, ਉਹ ਕੀਰਤਨ ਕਰਦਾ ਸੀ, ਉਹਨੂੰ ਪੁੱਛਿਆ ਵੀ ਗੁਰਬਾਣੀ ਦੀ ਸੰਥਿਆ ਕੀਤੀ, ਕਹਿੰਦਾ ਜੀ ਨਹੀਂ। ਉਹਨੂੰ ਪੁੱਛਿਆ ਨਿਤਨੇਮ ਦੀ ਸੰਥਿਆ ਕੀਤੀ, ਕਹਿੰਦਾ ਜੀ ਨਹੀਂ। ਤੇ ਇਹ ਵੀ ਗੱਲ ਢਿੱਲੀ ਹੈ ਜੀ। ਭਾਈ ਬਾਬਕ ਜੀ ਬੜੇ ਸਿਆਣੇ ਕੀਰਤਨੀਏ ਸਨ, ਮਹਾਰਾਜ ਕਹਿੰਦੇ ਤੁਸੀਂ ਆਪਣੀ ਕਲਾ ਵਿੱਚ ਪੂਰੇ ਹੋ। ਕਹਿਣ ਲੱਗੇ ਹਾਂਜੀ,
ਪਿਤਾ ਤਹਿ ਆਛੀ ਗਤ ਪਾਈ,
ਹਾਂਜੀ,
ਤਿਮਹੀ ਤੁਮਕੋ ਹੋਏ ਸੁਖ।
ਆਪਣੇ ਪਿਤਾ ਜੀ ਵਾਂਗ ਜਿਵੇਂ ਤੁਹਾਡੇ ਪਿਤਾ ਜੀ ਨੇ ਕੀਰਤਨ ਕੀਤਾ, ਉਵੇਂ ਤੁਸੀਂ ਕੀਰਤਨ ਕੀਤਾ, ਤੁਹਾਡੇ ਪਿਤਾ ਜੀ ਵੀ ਕੀਰਤਨ ਕਰਕੇ ਜ਼ਿੰਦਗੀ ਸਫਲੀ ਕਰ ਗਏ, ਉਵੇਂ ਤੁਸੀਂ ਵੀ ਆਪਣੀ ਜ਼ਿੰਦਗੀ ਸਫਲੀ ਕਰ ਲਈ ਹੈ। ਹਾਂਜੀ,
ਇਮ ਸੁਨ ਕੇ ਗੁਰ ਪਦ ਅਰਬਿੰਦ,
ਹਾਂਜੀ,
ਕਰੇ ਸਪਰਸ਼ਨ ਪੁੰਨ ਬਿਲੰਦ।
ਇਹ ਸੁਣ ਕੇ ਭਾਈ ਬਾਬਕ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਆਪਾਂ ਵੀ ਟੇਕੀਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ।
ਭਾਈ ਬਾਬਕ ਜੀ ਨੇ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ,
ਲੋਕ ਪਰਲੋਕ ਸਹਾਇਕ ਅਹੋ,
ਤੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜਿਵੇਂ ਇਸ ਲੋਕ ਵਿੱਚ ਬਾਂਹ ਫੜੀ ਉਵੇਂ ਪਰਲੋਕ ਵਿੱਚ ਵੀ ਬਾਂਹ ਫੜਿਓ, ਮਹਾਰਾਜ ਲੋਕ ਪਰਲੋਕ ਵਿੱਚ ਮੇਰੀ ਸਹਾਇਤਾ ਕਰਿਓ। ਹਾਂਜੀ,
ਨਹੀਂ ਅਪਰ ਕੋ ਹਮਨੇ ਲਹੋ,
ਮਹਾਰਾਜ ਮੈਂ ਸਿਰਫ ਤੁਹਾਡੇ ਦਰ ਤੇ ਕੀਰਤਨ ਕੀਤਾ, ਮੈਂ ਹੋਰ ਕਿਤੇ ਨਹੀਂ ਗਿਆ ਜੀ। ਤੇ ਮੈਂ ਇੱਕ ਵੀਡੀਓ ਵੇਖ ਰਿਹਾ ਸਾਂ, ਪੜ੍ਹਦਾ ਤੇ ਉਹ ਗੁਰਬਾਣੀ ਦਾ ਸ਼ਬਦ ਸੀਗਾ ਜੀ, ਪਰ ਜਿਸ ਥਾਂ ਤੇ ਬੈਠਾ ਸ਼ਬਦ ਪੜ੍ਹ ਰਿਹਾ ਸੀ ਬੜਾ ਦੁੱਖ ਹੋ ਰਿਹਾ ਸੀਗਾ ਜੀ। ਭਾਈ ਬਾਬਕ ਜੀ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਮੈਂ ਤੁਹਾਡੇ ਦਰ ਤੇ ਕੀਰਤਨ ਕੀਤਾ, ਕਿਤੇ ਹੋਰ ਨਹੀਂ ਗਿਆ। ਹਾਂਜੀ,
ਨਿਜ ਸੁੱਤ ਕੋ ਪਾਇਓ ਸ਼ਰਨਾਈ,
ਆਪਣੇ ਪੁੱਤਰ ਨੂੰ ਸੱਦਿਆ, ਮਹਾਰਾਜ ਇਹ ਮੇਰਾ ਪੁੱਤਰ ਹੈ, ਇਹਨੂੰ ਆਪਣੀ ਸ਼ਰਨ ਵਿੱਚ ਰੱਖੋ। ਹਾਂਜੀ,
ਪ੍ਰਿਤ ਪਾਰੋ ਮਮ ਸਮ ਇਸ ਤਾਈ,
ਜਿਵੇਂ ਤੁਸੀਂ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ, ਖਾਣ ਦੀ, ਪੀਣ ਦੀ, ਪਹਿਨਣ ਦੀ, ਦੁਨੀਆਂ ਦੇ ਸੁੱਖਾਂ ਦੀ ਹੋਰ ਬੜੀ ਕਿਰਪਾ ਕੀਤੀ, ਉਵੇਂ ਮੇਰੇ ਪੁੱਤਰ ਉੱਤੇ ਵੀ ਮਿਹਰ ਰੱਖਿਓ ਮਹਾਰਾਜ। ਗੱਜ ਕੇ ਆਖੋ ਵਾਹਿਗੁਰੂ। ਇਹ ਵੀ ਭਾਈ ਬਾਬਕ ਜੀ ਭਲੇ ਸਨ, ਅੱਜ ਦੇ ਰਾਗੀ ਨਹੀਂ ਚ ਚਾਹੁੰਦੇ ਵੀ ਸਾਡੇ ਬੱਚੇ ਰਾਗੀ ਬਣਨ ਜੀ। ਹਾਂਜੀ, ਗ੍ਰੰਥੀ ਨਹੀਂ ਚਾਹੁੰਦੇ ਵੀ ਸਾਡੇ ਬੱਚੇ ਗ੍ਰੰਥੀ ਬਣਨ ਜੀ, ਤੇ ਗਿਆਨੀ ਵੀ ਨਹੀਂ ਚਾਹੁੰਦੇ ਵੀ ਸਾਡੇ ਬੱਚੇ ਗਿਆਨੀ ਬਣ ਜਾਣ ਜੀ, ਉਹ ਚਾਹੁੰਦੇ ਹੋਰ ਹੋਰ ਪਦਵੀਆਂ ਤੇ ਰਹਿਣ। ਹਾਂਜੀ, ਇੱਕ ਨੂੰ ਪੁੱਛ ਲਿਆ, ਉਹ ਕਹਿੰਦਾ ਜੀ ਜਿਵੇਂ ਅਸੀਂ ਜ਼ਿੰਦਗੀ ਰੋਲੀ ਉਵੇਂ ਅਸੀਂ ਲੋਕਾਂ ਦੀ ਆਪਣੇ ਬੱਚਿਆਂ ਦੀ ਥੋੜ੍ਹੀ ਰੋਲਣੀ ਜੀ। ਮੈਂ ਕਿਹਾ ਵੀ ਕਮਾਲ ਦੀ ਗੱਲ ਹੈ ਭਲਿਆ, ਸਾਰੀ ਉਮਰ ਗੁਰੂ ਘਰ ਵਿੱਚ ਰਹਿ ਕੇ ਜ਼ਿੰਦਗੀ ਰੁਲਦੀ ਕਿ ਜ਼ਿੰਦਗੀ ਸਵਰ ਜਾਂਦੀ ਹੈ। ਹਾਂਜੀ, ਇਹ ਭਾਵ ਰੱਖਿਆ ਜੀ। ਧੰਨ ਨੇ ਭਾਈ ਬਾਬਕ ਜੀ, ਆਪਣੇ ਪੁੱਤਰ ਨੂੰ ਅੱਗੇ ਲੈ ਕੇ ਆਉਂਦਾ ਜੀ। ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਸ਼ਰਨ ਵਿੱਚ ਮੇਰੇ ਪੁੱਤਰ ਨੂੰ ਰੱਖਿਓ। ਹਾਂਜੀ,
ਹਮ ਰਾਵਰ ਕੇ ਅਹਿਸ ਦੀਵੇ ਪਛਤਨ ਲਗੋ ਰਬਾਬੀ ਥੀ,
ਮਹਾਰਾਜ ਅਸੀਂ ਤੇ ਪੁਸ਼ਤਾਂ ਤੋਂ ਤੁਹਾਡੇ ਘਰ ਦੇ ਰਬਾਬੀ ਹਾਂ, ਸਾਡੇ ਵੱਡੇ ਤੁਹਾਡੇ ਹਜ਼ੂਰ ਕੀਰਤਨ ਕਰਦੇ ਰਹੇ, ਆਉਣ ਵਾਲੇ ਸਮੇਂ ਚ ਸਾਡੇ ਬੱਚੇ ਵੀ ਕੀਰਤਨ ਕਰਨ। ਹਾਂਜੀ,
ਸੁਣ ਸਤਿਗੁਰ ਪੁੰਨ ਧੀਰਜ ਦੇਨ ਹੋਏ ਇਸੀ ਵਿਦ ਕਹਿਬੋ ਕੀ,
ਸੱਚੇ ਪਾਤਸ਼ਾਹ ਮਹਾਰਾਜ ਨੇ ਧੀਰਜ ਦਿੱਤਾ, ਬਾਬਕ ਜੀ ਤੁਸੀਂ ਵਾਹਿਗੁਰੂ ਜੀ ਦਾ ਨਾਮ ਜਪਦੇ ਸਰੀਰ ਤਿਆਗੋ ਤੁਹਾਡੇ ਬੱਚੇ ਦੀ ਇਸੇ ਤਰ੍ਹਾਂ ਹੀ ਪ੍ਰਤਿਪਾਲਣਾ ਹੋਏਗੀ। ਹਾਂਜੀ
ਰਹਿ ਰਬਾਬੀ ਨੰਦਨ ਤੇਰੋ,
ਤੇਰਾ ਪੁੱਤਰ ਗੁਰੂ ਘਰ ਵਿੱਚ ਪੱਕਾ ਰਬਾਬੀ ਰਹੇਗਾ। ਕਹਿਣ ਲੱਗੇ ਹਾਂਜੀ,
ਲਹਿ ਰਾਗ ਕੋ ਭੇਵ ਵਡੇਰੋ,
ਤੇ ਦੁਨੀਆਂ ਦੇ ਸਾਰੇ ਰਾਗ ਇਹਨੂੰ ਆ ਜਾਣਗੇ। ਗੱਜ ਕੇ ਆਖੋ ਵਾਹਿਗੁਰੂ। ਬੰਦਾ ਮਿਹਨਤ ਕਰਦਾ ਰਹੇ ਗੁਰਮੁਖੋ, ਰਾਗ ਤੇ ਗਾਲੇਗਾ ਪਰ ਰਾਗਾਂ ਵਿੱਚ ਰਸ ਨਹੀਂ ਪੈਦਾ ਹੋਏਗਾ ਜੀ। ਇਹ ਵੀ ਗੁਰੂ ਜੀ ਦੀ ਕਿਰਪਾ, ਰਸ ਨਾਲ ਰਾਗ ਗਾਇਆ ਕਰੇਗਾ। ਕਹਿਣ ਲੱਗੇ ਹਾਂਜੀ,
ਹਮ ਪਾਸ਼ੇ ਗੁਰ ਘਰ ਮੈਂ ਰਹਿ,
ਤੇ ਵੇਖ ਲਓ ਗੁਰੂ ਜੀ ਆਪਣਾ ਵੀ ਇਸ਼ਾਰਾ ਗੱਲਾਂ ਗੱਲਾਂ ਚ ਕਰਨ ਦੇ। ਗੱਜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ।
ਬਾਬਕ ਜੀ ਤੁਹਾਡੇ ਪਿੱਛੋਂ ਤੇ ਸਾਡੇ ਪਿੱਛੋਂ ਤੁਹਾਡਾ ਪੁੱਤਰ ਗੁਰੂ ਘਰ ਵਿੱਚ ਕੀਰਤਨ ਕਰਿਆ ਕਰੇਗਾ ਜੀ। ਆਪਣੇ ਪਿੱਛੋਂ ਵੀ ਇਹਦਾ ਮਤਲਬ ਗੁਰੂ ਸਾਹਿਬ ਨੇ ਹੋਰ ਦੋ ਕੁ ਮਹੀਨਿਆਂ ਤੱਕ ਸਰੀਰ ਛੱਡ ਦੇਣਾ ਜੀ। ਤਾਂ ਮਹਾਰਾਜ ਨੇ ਬਚਨ ਕੀਤਾ ਤੁਹਾਡਾ ਪੁੱਤਰ ਸਾਡੇ ਪਿੱਛੋਂ ਵੀ ਕੀਰਤਨ ਕਰਿਆ ਕਰੇਗਾ। ਹਾਂਜੀ,
ਖਾਨ ਪਾਨ ਤੁਮ ਸਮ ਹੀ ਲਹਿ,
ਜੋ ਤੁਹਾਨੂੰ ਸੁੱਖ ਸਹੂਲਤਾਂ ਮਿਲਦੀਆਂ ਆਈਆਂ ਉਹ ਤੁਹਾਡੇ ਪੁੱਤਰ ਨੂੰ ਵੀ ਮਿਲਣਗੀਆਂ। ਕਹਿਣ ਲੱਗੇ ਹਾਂਜੀ,
ਇਹ ਵੀ ਚਿੰਤ ਨਾ ਚਿਤ ਮੈਂ ਕਰੀਏ,
ਤੁਸੀਂ ਆਪਣੇ ਘਰ ਪਰਿਵਾਰ ਦੀ ਚਿੰਤਾ ਨਾ ਕਰੋ। ਗੱਜ ਕੇ ਆਖੋ ਵਾਹਿਗੁਰੂ। ਇਹ ਹਰ ਇੱਕ ਰਾਗੀ ਨੂੰ ਚੇਤਾ ਹੋਣਾ ਚਾਹੀਦਾ, ਹਰ ਇੱਕ ਗਿਆਨੀ ਧਿਆਨੀ ਕਥਾ ਵਾਚਕ ਗ੍ਰੰਥੀ ਨੂੰ ਚੇਤਾ ਹੋਣਾ ਚਾਹੀਦਾ। ਸਤਿਗੁਰੂ ਜੀ ਨੇ ਬਚਨ ਕੀਤਾ, ਆਖੋ ਸਾਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ,
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਮਹਾਰਾਜ। ਸੱਚੇ ਪਾਤਸ਼ਾਹ ਕਹਿੰਦੇ ਭਾਈ ਤੁਸੀਂ ਆਪਣੇ ਪਿੱਛੇ ਦੀ ਚਿੰਤਾ ਨਾ ਕਰੋ। ਕਹਿਣ ਲੱਗੇ ਤੁਹਾਡੇ ਪਰਿਵਾਰ ਦੀ ਜ਼ਿੰਮੇਵਾਰੀ ਸਾਡੀ ਹੈ। ਕਹਿਣ ਲੱਗੇ ਹਾਂਜੀ,
ਅੰਤ ਸਮਾਂ ਸਤ ਨਾਮ ਸਿਮਰ,
ਹੁਣ ਅੰਤਮ ਸਮਾਂ ਹੈ, ਬਚਨ ਜ਼ਿਆਦਾ ਨਹੀਂ ਕਰਨੇ, ਹੁਣ ਬਸ ਸਤ ਨਾਮ ਸਿਮਰੋ, ਵਾਹਿਗੁਰੂ ਵਾਹਿਗੁਰੂ ਜਪੋ। ਹਾਂਜੀ,
ਥਿਰ ਚਿੱਤ ਹੈ ਕਹਿ ਸਦਨ ਪਧਾਰੋ,
ਜਾਓ। ਕਹਿਣ ਲੱਗੇ ਚਿੱਤ ਨੂੰ ਸਥਿਰ ਕਰੋ, ਆਪਣੇ ਘਰ ਜਾਓ, ਘਰ ਬਹਿ ਕੇ ਵਾਹਿਗੁਰੂ ਵਾਹਿਗੁਰੂ ਜਪੋ। ਹਾਂਜੀ,
ਪੜ੍ਹ ਹੋ ਬਸਨ ਬਦਨ ਪਰ ਧਾਰੋ,
ਤੇ ਮਹਾਰਾਜ ਨੇ ਫਿਰ ਜੁਗਤ ਦੱਸੀ ਵੀ ਸਰੀਰ ਕਿਵੇਂ ਛੱਡਣਾ। ਜਾਇਓ ਤੇ ਚਿੱਟਾ ਵਸਤਰ ਆਪਣੇ ਤਨ ਤੇ ਲੈ ਦਿਓ, ਵਾਹਿਗੁਰੂ ਆਖਿਓ, ਤੁਹਾਨੂੰ ਪਤਾ ਨਹੀਂ ਲੱਗੇਗਾ ਪਰ ਤੁਸੀਂ ਸਰੀਰ ਛੱਡ ਦੋਗੇ। ਕਹਿਣ ਲੱਗੇ ਇਹ ਕਿਰਪਾ ਕਰਕੇ ਭੇਜਿਆ। ਹਾਂਜੀ,
ਤਿਆਗਨ ਕਰੋ ਸੁਖੈਨ ਸਰੀਰ,
ਹਾਂਜੀ,
ਪੁੱਤਰ ਬਿਠਾਏ ਆਪਣੇ ਤੀਰ,
ਜਦੋਂ ਸਰੀਰ ਤਿਆਗਣਾ ਆਪਣੇ ਪੁੱਤਰ ਨੂੰ ਲਾਗੇ ਬਿਠਾ ਲਿਓ। ਕਹਿਣ ਲੱਗੇ ਸਰਾਣੇ ਬਿਠਾ ਲਿਓ ਤੇ ਸੌਖਾ ਹੀ ਸਰੀਰ ਛੱਡ ਦਿਓ ਘਰ ਜਾ ਕੇ। ਹਾਂਜੀ,
ਸੁਣ ਆਇਸ ਸਤਿਗੁਰ ਤੇ ਚੱਲਿਓ,
ਸਤਿਗੁਰੂ ਜੀ ਦੇ ਕੋਲੋਂ ਆਗਿਆ ਪਾ ਕੇ ਭਾਈ ਬਾਬਕ ਜੀ ਚੱਲੇ ਤੇ ਹੁਣ ਗੱਲ ਬੜੇ ਧਿਆਨ ਨਾਲ ਸੁਣਿਓ। ਹਾਂਜੀ,
ਜਾਤੀ ਮਲਕ ਸੰਗ ਪੁੰਨ ਮਿਲਿਓ,
ਤੇ ਘਰ ਜਾਂਦੇ ਜਾਂਦੇ ਰਸਤੇ ਚ ਪਤਾ ਕੌਣ ਮਿਲਿਆ? ਗੱਜ ਕੇ ਆਖੋ ਵਾਹਿਗੁਰੂ। ਭਾਈ ਜਾਤੀ ਮਲਕ ਜੀ ਬੜੇ ਵੱਡੇ ਸਿੱਖ ਹੋਏ, ਮਹਾਰਾਜ ਦੇ ਹਜ਼ੂਰੀ ਸਿੱਖ ਹੋਏ ਜੀ। ਭਾਈ ਜਾਤੀ ਮਲਕ ਜੀ ਰਸਤੇ ਵਿੱਚ ਮਿਲ ਪਏ। ਹਾਂਜੀ,
ਮਿਰਦੁਲ ਬਾਕ ਕਹਿ ਪੈਰੀ ਪਾਣਾ,
ਆਖਿਆ ਪੈਰੀ ਪੈਣਾ ਜੀ, ਸਤ ਕਰਤਾਰ ਜੀ ਬੜੇ ਮਿੱਠੇ ਬੋਲ ਬੋਲੇ ਜੀ। ਹਾਂਜੀ,
ਮੈਂ ਅਬ ਆਪਣੋ ਕਰੋ ਪਿਆਣਾ,
ਤੇ ਭਾਈ ਬਾਬਕ ਰਬਾਬੀ ਜੀ ਕਹਿਣ ਲੱਗੇ ਗੁਰਮੁਖੋ, ਜਾਤੀ ਮਲਕ ਜੀ ਮੇਰੀ ਉਮਰ ਪੂਰੀ ਹੋ ਗਈ ਹੈ ਤੇ ਮੈਂ ਅੱਜ ਸਰੀਰ ਛੱਡ ਦੇਣਾ। ਕਹਿਣ ਲੱਗੇ ਕਮਾਲ ਦੀ ਗੱਲ ਵੇਖੋ, ਆਮ ਤੁਸੀਂ ਕਿਸੇ ਦੁਨੀਆਂ ਚ ਅੱਜ ਤੱਕ ਕੋਈ ਬੰਦਾ ਵੇਖਿਆ ਹੋਏ ਤੇ ਦੱਸੋ? ਸੰਸਾਰੀ ਜੀ, ਨਿਰੰਕਾਰੀ ਦੀ ਗੱਲ ਨੀ ਜੀ, ਸੰਸਾਰੀ ਵੇਖਿਆ ਤੇ ਦੱਸ ਦਿਓ ਕੋਈ ਇਸ ਤਰ੍ਹਾਂ ਦੱਸ ਦੱਸ ਕੇ ਜਾ ਰਿਹਾ ਹੋਵੇ ਜੀ। ਹਾਂਜੀ, ਬਾਬਕ ਜੀ ਜਾਤੀ ਮਲਕ ਜੀ ਨੂੰ ਕਹਿ ਰਹੇ, ਕਹਿਣ ਲੱਗੇ ਅੱਜ ਮੇਰੀ ਉਮਰ ਪੂਰੀ ਹੋ ਗਈ ਹੈ, ਗੁਰੂ ਜੀ ਦੇ ਕੋਲੋਂ ਆਗਿਆ ਮਿਲ ਗਈ ਤੇ ਅੱਜ ਮੈਂ ਸਰੀਰ ਛੱਡ ਦੇਣਾ ਆਪਣਾ। ਹਾਂਜੀ,
ਹੋਤੇ ਹਮਾਰੇ ਭਾਗ ਬੁਲੰਦ,
ਮੇਰੇ ਬੜੇ ਵੱਡੇ ਭਾਗ। ਕਹਿਣ ਲੱਗੇ ਮੈਂ ਜਾਂਦਿਆਂ ਜਾਂਦਿਆਂ ਬਚਨ ਕਹਿ ਰਿਹਾ, ਮੇਰੇ ਬੜੇ ਵੱਡੇ ਭਾਗ। ਹਾਂਜੀ,
ਜਿਸ ਤੇ ਢਿੱਗ ਸ੍ਰੀ ਹਰਗੋਬਿੰਦ,
ਉਹਨਾਂ ਭਾਗਾਂ ਦੇ ਸਦਕਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਚ ਬਹਿ ਕੇ ਸਾਰੀ ਉਮਰ ਕੀਰਤਨ ਕੀਤਾ। ਹਾਂਜੀ,
ਜਾਤੀ ਮਲਕ ਕਹਿਓ ਤੁਵ ਧੰਨ,
ਜਾਤੀ ਮਲਕ ਜੀ ਨੇ ਹੱਥ ਜੋੜੇ ਜੀ, ਭਾਈ ਬਾਬਕ ਜੀ ਵੱਲ ਵੇਖ ਕੇ ਕਹਿਣ ਲੱਗੇ, ਬਾਬਕ ਜੀ ਤੁਸੀਂ ਤੇ ਧੰਨ ਜੇ। ਕਹਿਣ ਲੱਗੇ ਤੇ ਤੁਸੀਂ ਵੀ ਆਖੋ ਧੰਨ ਭਾਈ ਬਾਬਕ ਜੀ,
ਭਾਈ ਬਾਬਕ ਜੀ।
ਹਾਂਜੀ,
ਅੰਤ ਸਮੇਂ ਕਰ ਗੁਰੂ ਪ੍ਰਸੰਨ,
ਜ਼ਿੰਦਗੀ ਦਾ ਹੋਵੇ ਅੰਤਮ ਸਮਾਂ ਤੇ ਗੁਰੂ ਸਾਹਿਬ ਦੀ ਖੁਸ਼ੀ ਮਿਲ ਜੇ, ਹੋਰ ਕੀ ਚਾਹੀਦਾ ਕਹਿਣ ਲੱਗੇ। ਹਾਂਜੀ,
ਚੱਲਿਓ ਚਾਹੇ ਪਰ ਲੋਕ ਮੁਝਾਰਾ,
ਹਾਂਜੀ
ਜਿਹ ਕੋ ਗਮਨ ਸਭਨ ਸਿਰ ਧਾਰਾ,
ਹਾਂਜੀ
ਮੈਂ ਤਨ ਤਿਆਗਿਓ ਦੇਰ ਨਾ ਕੋਈ।
ਤੇ ਗੱਜ ਕੇ ਆਖੋ ਵਾਹਿਗੁਰੂ। ਗੁਰਸਿੱਖਾਂ ਦੀਆਂ ਗੱਲਾਂ ਸੁਣੋ, ਗੁਰਸਿੱਖਾਂ ਦੀਆਂ। ਹਾਂਜੀ, ਜਦੋਂ ਆਖਿਆ ਨਾ ਵੀ ਜਾਤੀ ਮਲਕ ਜੀ ਨੂੰ ਵੀ ਮੈਂ ਸਰੀਰ ਤਿਆਗ ਦੇਣਾ, ਜਾਤੀ ਮਲਕ ਜੀ ਕਹਿੰਦੇ ਤੂੰ ਧੰਨ ਹੈ, ਤੇ ਆਖਿਆ ਚੱਲ ਭਾਈ ਸਰੀਰ ਤੂੰ ਵੀ ਤਿਆਗ ਦੇ, ਕੁਝ ਦਿਨਾਂ ਬਾਅਦ ਮੈਂ ਵੀ ਛੁੱਟੀ ਲੈ ਲੈਣੀ। ਕਹਿਣ ਲੱਗੇ ਕੁਝ ਦਿਨਾਂ ਬਾਅਦ ਮੈਂ ਵੀ ਸਰੀਰ ਤਿਆਗਣਾ, ਆਪਣਾ ਸਰੀਰ ਤਿਆਗਣਾ ਤੇ ਖੇਡ ਸਮਝੀ ਜੀ। ਵੇਖੋ ਜੀ, ਗੁਰਮੁਖ ਆਵੇ ਜਾਵੇ ਨਿਸੰਗ, ਆਮ ਬੰਦੇ ਵਾਸਤੇ ਮਰਨਾ ਹੀ ਇੱਕ ਔਖਾ ਕੰਮ, ਸਾਰੀ ਉਮਰ ਬੰਦਾ ਮੌਤ ਤੋਂ ਹੀ ਡਰਿਆ ਰਹਿੰਦਾ ਜੀ। ਕੀੜੀ ਤੋਂ ਲੈ ਕੇ ਹਾਥੀ ਤੱਕ ਸਭ ਡਰਦੇ ਜੀ, ਸਭ ਡਰਦੇ ਜੀ। ਭਾਈ ਜਾਤੀ ਮਲਕ ਜੀ ਕਹਿਣ ਲੱਗੇ ਗੁਰਮੁਖਾ ਚੱਲ ਭਾਈ ਤੇਰੇ ਪਿੱਛੇ ਮੈਂ ਵੀ ਆ ਰਿਹਾ, ਥੋੜੇ ਦਿਨਾਂ ਨੂੰ ਮੈਂ ਵੀ ਆਗਿਆ ਲੈ ਲੈਣੀ ਹੈ। ਹਾਂਜੀ,
ਕੇਤਕ ਦਿਵਸਨ ਆਯੂ ਹੋਈ,
ਮੇਰੀ ਵੀ ਕੁਝ ਦਿਨਾਂ ਦੀ ਉਮਰ ਰਹਿ ਗਈ, ਕੁਝ ਦਿਨਾਂ ਦੀ ਉਮਰ ਰਹਿ ਗਈ ਹੈ। ਹਾਂਜੀ,
ਕੁਨ ਬਾਬਕ ਸਤ ਸੰਗਤ ਸਾਰੀ,
ਫਿਰ ਭਾਈ ਬਾਬਕ ਜੀ ਸਾਰੀ ਸੰਗਤ ਨੂੰ ਮਿਲੇ ਤੇ ਸੰਗਤ ਨੂੰ ਦੱਸਿਆ ਸੰਗਤ ਜੀ ਆਪਾਂ ਅੱਜ ਸਰੀਰ ਛੱਡ ਦੇਣਾ। ਗੱਜ ਕੇ ਆਖੋ ਵਾਹਿਗੁਰੂ। ਵੇਖੋ ਕਿੱਡੀ ਖੁਸ਼ੀ ਨਾਲ ਦੱਸਣ ਦੇ ਜੀ, ਕੋਈ ਦੁੱਖ ਹੈ ਹੀ ਨਹੀਂ ਜੀ ਉੱਥੇ ਦੀ, ਉੱਥੇ ਆਨੰਦ ਹੀ ਇਹਨਾਂ ਦੀ। ਖੁਸ਼ੀ ਨਾਲ ਦੱਸਣ ਦੇ ਸੰਗਤ ਜੀ ਆਪਾਂ ਅੱਜ ਸਰੀਰ ਛੱਡ ਦੇਣਾ ਹੈ। ਹਾਂਜੀ,
ਮਿਲ ਮਿਲ ਭਲੇ ਬੰਦਨਾ ਧਾਰੀ,
ਤੇ ਮਿਲ ਮਿਲ ਕੇ ਖੁਸ਼ੀਆਂ ਮਨਾਉਣ ਦੇ ਖੁਸ਼ੀਆਂ। ਤੇ ਮੈਂ ਅੱਗੇ ਵੀ ਬੜੀ ਵਾਰੀ ਬੇਨਤੀ ਕੀਤਾ, ਆਮ ਬੰਦੇ ਨੂੰ ਜਿਵੇਂ ਵਿਆਹ ਦਾ ਚਾਅ ਹੁੰਦਾ ਨਾ ਜੀ, ਉਵੇਂ ਗੁਰਮੁਖ ਨੂੰ ਸਰੀਰ ਛੱਡਣ ਦਾ ਚਾਅ ਹੁੰਦਾ ਜੀ। ਮਿਲ ਮਿਲ ਕੇ ਖੁਸ਼ੀਆਂ ਵਾਲੇ ਬਚਨ ਕੀਤੇ ਜੀ। ਹਾਂਜੀ,
ਲੈ ਸਭ ਹਿੰਨ ਤੇ ਖੁਸ਼ੀ ਵਿਸਾਲਾ,
ਸਾਰਿਆਂ ਨੇ ਖੁਸ਼ੀ ਦਿੱਤੀ। ਭਾਈ ਬਾਬਕ ਜੀ ਤੁਸੀਂ ਧੰਨ ਹੋ, ਗੁਰਬਾਣੀ ਦਾ ਕੀਰਤਨ ਕਰਕੇ ਜ਼ਿੰਦਗੀ ਸਫਲੀ ਕਰ ਲਈ ਹੈ। ਹਾਂਜੀ,
ਲੈ ਸੁੱਤ ਸੰਗ ਸਦਨ ਕੋ ਚਾਲਾ,
ਤੇ ਭਾਈ ਬਾਬਕ ਜੀ ਆਪਣੇ ਪੁੱਤਰ ਨੂੰ ਲੈ ਕੇ ਘਰ ਤੁਰ ਪਏ। ਹੁਣ ਕੱਲ ਨੂੰ ਫਿਰ ਭਾਈ ਬਾਬਕ ਜੀ ਸਰੀਰ ਛੱਡਣਗੇ ਜੀ, ਤੇ ਪਿੱਛੋਂ ਭਾਈ ਜਾਤੀ ਮਲਕ ਜੀ ਵੀ ਤਿਆਰ ਹੋ ਗਏ ਨੇ, ਮੈਂ ਵੀ ਛੁੱਟੀ ਲੈ ਲੈਣੀ ਜੀ। ਹਾਂਜੀ, ਇਹ ਵੇਖ ਲਓ ਕਿੱਡੀ ਅਸਚਰਜਤਾਈ ਵਾਲੀ ਬਾਤ ਹੈ। ਆਮ ਬੰਦੇ ਦੇ ਜੀਵਨ ਵਿੱਚ ਜੰਮਣਾ ਤੇ ਮਰਨਾ ਬੜੀ ਵੱਡੀ ਘਟਨਾ ਚ ਇੱਕ ਜੀ, ਤੇ ਕਈ ਦੁਰਘਟਨਾ ਹੀ ਕਹਿੰਦੇ ਮਰਨ ਨੂੰ ਤੇ ਜੀ। ਜੰਮਣਾ ਤੇ ਮਰਨਾ ਬੜੀ ਵੱਡੀ ਘਟਨਾ ਚ, ਪਰ ਗੁਰਮੁਖਾਂ ਤੇ ਬਸ ਅਸਰ ਹੀ ਕੋਈ ਨਹੀਂ ਹੈਗਾ। ਵੇਖੋ ਕਿਵੇਂ ਖੁਸ਼ੀ ਹੋਈ, ਖੁਸ਼ੀ ਨਾਲ ਜਾਣਦੇ ਇੱਕ ਦੂਜੇ ਨੂੰ, ਦੱਸਦੇ ਫਿਰਦੇ ਜੀ ਵੀ ਮੈਂ ਚੱਲ ਜਾਣਾ ਅੱਜ ਜੀ। ਹਾਂਜੀ, ਤੇ ਆਮ ਬੰਦੇ ਨੂੰ ਪਤਾ ਲੱਗ ਜੇ ਤੇ ਉਹਦੇ ਪ੍ਰਾਣ ਹੀ ਉੱਥੇ ਖੁਸ਼ਕ ਹੋ ਜਾਣ ਜੀ, ਜਿਹੜੇ ਥੋੜੇ ਬਹੁਤੇ ਰਹਿ ਗਏ ਉਹ ਵੀ ਔਖੇ ਹੋ ਜਾਣ ਜੀ, ਹੈਂ ਆਪਾਂ ਮਰ ਜਾਣਾ ਜੀ, ਉਹ ਇੰਨਾ ਦੁਖੀ ਹੋ ਜੇ ਜੀ। ਸਤਿਗੁਰੂ ਜੀ ਕਿਰਪਾ ਕਰਨ, ਦਇਆ ਕਰਨ, ਇਹਦੇ ਤੋਂ ਅਗਲਾ ਇਤਿਹਾਸ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਭਾਈ ਬਾਬਕ ਜੀ ਉੱਤੇ, ਉਹਨਾਂ ਨੂੰ ਆਖਿਆ ਅੰਤਮ ਸਮਾਂ ਹੈ ਤੇ ਘਰ ਚੱਲੋ ਤੇ ਸਤਨਾਮ ਸ੍ਰੀ ਇਹ ਜਪੋ। ਕਹਿਣ ਲੱਗੇ ਜ਼ਿੰਦਗੀ ਦਾ ਸਮਾਂ ਸਫਲਾ ਹੋ ਜਾਏਗਾ। ਹਾਂਜੀ, ਆਪਾਂ ਵੀ ਕੁਝ ਸਮਾਂ ਜਪੀਏ। ਹਾਂਜੀ, ਫਿਰ ਖਿਮਾ ਮੰਗਾਂਗੇ। ਸਾਰੀ ਸੰਗਤ ਆਖੋ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਸਾਵਧਾਨ ਹੋ ਕੇ ਆਖੋ, ਸਾਵਧਾਨ ਹੋ ਕੇ ਬੜਾ ਮਨ ਇਕਾਗਰ ਕਰਕੇ, ਵਾਹਿਗੁਰੂ 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 ਵਾਹਿਗੁਰੂ
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 ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ।
ਮਾਈਆਂ ਭੁੱਲਾਂ ਚੁੱਕਾਂ ਦੀ ਖਿਮਾ, ਆ ਜਿਹੜਾ ਵਾਹਿਗੁਰੂ ਵਾਹਿਗੁਰੂ ਜਪਿਆ, ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਚ ਬੈਠੇ, ਇਹਨੇ ਕੰਮ ਆਉਣਾ
ਜੀ,
ਤੇ ਬੜਾ ਕੰਮ ਆਉਣਾ ਜੀ। ਸਤਿਗੁਰੂ ਜੀ ਕਿਰਪਾ ਕਰਨ, ਇਹਦੇ ਤੋਂ ਅਗਲਾ ਪ੍ਰਸੰਗ ਆਪਾਂ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਆਪ ਜੀ ਖਿਮਾ ਬਖਸ਼ਿਸ਼ ਕਰੋ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।